ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਨ ਬਰਖ ਜਦ ਇਸ ਬਿਦ ਬੀਤੀ, ਲਹਿਣਾ ਸੇਵ ਕਰੇ ਜੁਤ ਪ੍ਰੀਤੀ। ਤੀਨ ਬਰਖ ਜਦ ਇਸ ਬਿਦ ਬੀਤੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਆਪ ਵਡਭਾਗੀ ਹੋ, ਸੰਧਿਆ ਸਮੇਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਾਵਨ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਗੁਰੂ ਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਦੀ ਅੰਤਮ ਚਰਨ ਦੀ ਕਥਾ ਚੱਲ ਰਹੀ ਹੈ। ਸੰਪੂਰਨ ਉਹਨਾਂ ਦਾ ਜੀਵਨ ਜੋ ਹੈ ਉਹ ਬਤੀਤ ਹੋ ਚੁੱਕਿਆ ਹੈ ਤੇ ਕਰਤਾਰਪੁਰ ਸਾਹਿਬ ਵਿਖੇ ਗੁਰਦੇਵ ਪਾਤਸ਼ਾਹ ਬਿਰਾਜਮਾਨ ਨੇ। ਉਦਾਸੀਆਂ ਤੋਂ ਬਾਅਦ ਉਹ ਕਰਤਾਰਪੁਰ ਹੁਣ ਪਾਕਿਸਤਾਨ ਦੇ ਵਿੱਚ ਹੈ। ਡੇਰੇ ਬਾਬੇ ਨਾਨਕ ਤੋਂ ਉਸ ਪਵਿੱਤਰ ਸਥਾਨ ਦੇ ਦਰਸ਼ਨ ਹੋ ਜਾਂਦੇ ਹਨ ਖੁਰਦੁਰਬੀਨ ਦੇ ਨਾਲ। ਉਸ ਪਾਵਨ ਪਵਿੱਤਰ ਸਥਾਨ ਦੇ ਵਿਖੇ ਗੁਰਦੇਵ ਪਾਤਸ਼ਾਹ ਬਿਰਾਜਮਾਨ ਹਨ, ਸੰਗਤਾਂ ਦਾ ਉਧਾਰ ਕਰ ਰਹੇ ਹਨ। ਜੋ ਵੀ ਕਿਸੇ ਭਾਵਨਾ ਦੇ ਨਾਲ, ਇੱਛਾ ਦੇ ਨਾਲ ਆਉਂਦਾ ਹੈ, ਅਗਰ ਪ੍ਰੀਤੀ ਦੇ ਨਾਲ, ਪ੍ਰੇਮ ਦੇ ਨਾਲ ਆਉਂਦਾ ਹੈ, ਗੁਰਦੇਵ ਉਸ ਦਾ ਉਧਾਰ ਕਰਦੇ ਹਨ, ਉਹਦੇ ਤੇ ਕਿਰਪਾ ਕਰਦੇ ਨੇ ਪਾਤਸ਼ਾਹ। ਪਿਛਲੇ ਪ੍ਰਸੰਗਾਂ ਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਕਿਸ ਢੰਗ ਦੇ ਨਾਲ ਭਾਈ ਲਹਿਣਾ ਜੀ, ਜੋ ਬਾਅਦ ਦੇ ਵਿੱਚ ਸਾਡੇ ਗੁਰਦੇਵ ਪਾਤਸ਼ਾਹ ਦੂਜੇ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਦੇ ਰੂਪ ਦੇ ਵਿੱਚ ਬਿਰਾਜਮਾਨ ਹੋਏ, ਉਹਨਾਂ ਨੇ ਕਰਤਾਰਪੁਰ ਸਾਹਿਬ ਵਿਖੇ ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਅਤੇ ਗੁਰਦੇਵ ਪਾਤਸ਼ਾਹ ਜੀ ਦੀ ਪ੍ਰੇਮ ਭਾਵਨਾ ਦੇ ਨਾਲ ਸੇਵਾ ਕੀਤੀ ਤੇ ਉਸ ਤੋਂ ਉਪਰੰਤ ਇੱਕ ਆਜੜੀ, ਇੱਕ ਅਯਾਲੀ ਜਿਹੜਾ ਬੱਕਰੀਆਂ ਚਾਰ ਰਿਹਾ ਸੀ, ਇਹ ਭਾਵਨਾ ਦੇ ਨਾਲ ਭਿੱਜ ਕੇ ਗੁਰਦੇਵ ਪਾਤਸ਼ਾਹ ਜੀ ਦੇ ਉੱਤੇ ਸੰਪੂਰਨ ਭਰੋਸਾ ਰੱਖ ਕੇ ਸੋਹਲੇ ਦਾ ਪਾਠ, ਕੀਰਤਨ ਸੋਹਲੇ ਦਾ ਪਾਠ ਕਰੀ ਜਾ ਰਿਹਾ ਸੀ ਤੇ ਗੁਰਦੇਵ ਪਾਤਸ਼ਾਹ ਜੀ ਨੇ ਇਧਰੋਂ ਕੰਡਿਆਂ ਤੋਂ ਰੱਖਿਆ ਕਰਦਿਆਂ ਹੋਇਆ ਉਸ ਦੇ ਦੁੱਖ ਨੂੰ ਆਪਣੇ ਸਰੀਰ ਦੇ ਉੱਤੇ ਝੱਲਿਆ ਤੇ ਇੱਕ ਸਿੱਖਿਆ ਦਿੱਤੀ ਕਿ ਅਗਰ ਪੰਜਾਂ ਬਾਣੀਆਂ ਦਾ ਨਿਤਨੇਮ ਪ੍ਰਾਰੰਭਿਕ ਚਰਨਾਂ ਦੇ ਵਿੱਚ ਕਰਨਾ ਹੈ ਤੇ ਮਰਿਆਦਾ ਹੈ ਕਿ ਅੰਮ੍ਰਿਤ ਵੇਲੇ ਕਰਨਾ। ਅਗਰ ਰਹਿਰਾਜ ਸਾਹਿਬ ਜੀ ਦੀ ਬਾਣੀ ਪੜ੍ਹਨੀ ਤੇ ਮਰਿਆਦਾ ਦੇ ਅਨੁਸਾਰ ਸੰਧਿਆ ਸਮੇਂ ਪੜ੍ਹਨੀ ਹੈ। ਅਗਰ ਸੋਹਲੇ ਦਾ ਪਾਠ ਕਰਨਾ ਹੈ ਤੇ ਮਰਿਆਦਾ ਦੇ ਮੁਤਾਬਕ ਰਾਤ ਨੂੰ ਕਰਨਾ ਹੈ। ਪਰ ਜੇ ਮਰਿਆਦਾ ਤੋਂ ਅੱਗੇ ਲੰਘ ਗਿਆ ਹੈ ਕੋਈ ਮਹਾਂਪੁਰਸ਼ ਤੇ ਜੇ ਉਹ ਧਰਮ ਖੰਡ ਤੋਂ ਲੰਘ ਕੇ, ਗਿਆਨ ਖੰਡ ਤੋਂ ਲੰਘ ਕੇ, ਸਰਮ ਖੰਡ ਤੋਂ ਕਰਮ ਖੰਡ ਤੱਕ ਪਹੁੰਚ ਗਿਆ, ਫਿਰ ਉਹ ਭਾਵੇਂ ਕਿਸੇ ਵਕਤ ਕਰੇ ਉਹ ਪ੍ਰਵਾਨ ਹੈ। ਇਸਦਾ ਖਾਧਾ ਪੈਦਾ ਮਾਇਆ ਸਭ ਪਵਿੱਤ ਹੈ, ਉਸਦਾ ਫਿਰ ਖਾਧਾ ਪੀਤਾ ਪਹਿਨਿਆ ਹੋਇਆ ਦਾ ਕੀਤਾ ਹੋਇਆ ਪਾਠ ਕਿਸੇ ਵੀ ਵੇਲੇ ਉਹ ਪ੍ਰਵਾਨ। ਕਾਰਨ ਉਹਨੂੰ ਸਮਝ ਗਿਆ ਹੈ ਖੇਡ ਨੂੰ। ਪਰ ਅਗਰ ਬੱਚੇ ਨੂੰ ਚਲਾਉਣਾ ਹੋਵੇ ਤਾਂ ਉਸਦੀ ਉਂਗਲ ਪਕੜਨੀ ਪੈਂਦੀ ਹੈ, ਉਸਨੂੰ ਦੱਸਣਾ ਪੈਂਦਾ ਹੈ, ਇੱਕ ਇੱਕ ਪੈਰ ਰੱਖ ਕੇ ਚੱਲਦਾ। ਪਰ ਜਿੱਦਣ ਕੋਈ ਚੱਲਣਾ ਸਿੱਖ ਜਾਵੇ ਫਿਰ ਉਹ ਦੌੜਦਾ, ਉਹੀ ਬੱਚਾ ਜਿਸ ਦੀ ਉਂਗਲ ਪਕੜ ਕੇ ਚਲਾਇਆ ਜਾਂਦਾ ਸੀ। ਬ੍ਰਹਮ ਗਿਆਨੀ ਫਿਰ ਦੌੜਦੇ ਨੇ ਸੰਸਾਰ ਚ, ਸੰਸਾਰੀ ਦੀ ਤੇ ਉਂਗਲ ਪਕੜਨੀ ਪੈਂਦੀ ਹੈ ਅਵਤਾਰ ਨੂੰ, ਕਿਤੇ ਵਾਸ਼ਨਾ ਦੇ ਖੱਡ ਚ ਡਿੱਗ ਨਾ ਪਵੇ। ਤੇ ਗੁਰਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਪਿਛਲੇ ਪ੍ਰਸੰਗਾਂ ਚ ਇਹੀ ਦਰਸਾਇਆ ਕਿ ਧਰਮ ਦੇ ਵਿੱਚ ਪ੍ਰਾਥਮਿਕ ਚਰਨਾਂ ਚ ਮਰਿਆਦਾ ਦੇ ਅਨੁਸਾਰ ਚੱਲਣਾ ਚਾਹੀਦਾ। ਜੋ ਗੁਰਦੇਵ ਕਹਿੰਦੇ ਨੇ ਉਸਦੇ ਹੁਕਮ ਦੇ ਵਿੱਚ ਰਹਿ ਕੇ ਬਾਣੀ ਪੜ੍ਹਨੀ ਚਾਹੀਦੀ ਹੈ, ਪਰ ਪ੍ਰੇਮ ਦੇ ਨਾਲ, ਹੱਠ ਦੇ ਨਾਲ ਨਹੀਂ। ਮੈਂ ਦੇਖਣਾ, ਹੁਣ ਕਹਿੰਦੇ ਨੇ ਅਰਦਾਸ ਚ ਦੋਵੇਂ ਹੱਥ ਨਹੀਂ ਜੁੜੇ, ਅੱਗ ਦੇ ਵਿੱਚ ਅੱਗ ਬਬੂਲਾ ਹੋ ਜਾਣਗੇ ਕਈ ਬੰਦੇ। ਹੱਦ ਹੋ ਗਈ, ਤੂੰ ਗੁਰੂ ਘਰ ਦੇ ਵਿੱਚ ਆਇਆ, ਪ੍ਰੇਮ ਦੇ ਨਾਲ ਬੇਨਤੀ ਕਰ, ਚਰਨਾਂ ਚ ਡਿੱਗ ਕੇ ਅਗਲਾ ਮੰਨ ਲਵੇ ਠੀਕ, ਨਹੀਂ ਤੇ ਤੂੰ ਆਪਣੇ ਰਾਹ ਤੇ ਚੱਲ, ਹੁਕਮ ਕਿਉਂ ਕਰ ਰਿਹਾ ਦੂਜੇ ਦੇ ਉੱਤੇ। ਆਪ ਕਰਨਾ, ਤੂੰ ਆਪ ਸਵਾਰ, ਮੈਂ ਮਿਲਿਆ, ਮੈਂ ਮਿਲਿਆ, ਸੁਖ ਹੋਏ, ਕਿਸੇ ਨਾਲ ਕੀ ਸੰਪਰਕ ਰੱਖਣਾ। ਪਰ ਧਰਮ ਵੀ ਸਿਖਾਣ ਕੇ ਇਸ ਢੰਗ ਦੇ ਨਾਲ ਹੁਣ ਅਸੀਂ ਵੱਡੇ ਆ, ਤੈਨੂੰ ਪਤਾ ਨਹੀਂ, ਹੰਕਾਰੀ ਬਣ ਕੇ ਦੂਜੇ ਦੇ ਉੱਤੇ ਥੋਪਣਾ ਚਾਹਣਗੇ। ਥੋਪਿਆ ਨੀ ਧਰਮ ਕਦੀ ਵੀ ਪ੍ਰਾਪਤ ਹੁੰਦਾ। ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਬੰਦਿਸ਼ ਦੇ ਵਿੱਚ ਕੀਤਾ ਹੋਇਆ ਧਰਮ ਵੀ ਕੋਈ ਧਰਮ ਹੁੰਦਾ? ਕਦਾਚਿਤ ਨਹੀਂ। ਪ੍ਰੇਮ ਦੇ ਨਾਲ ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਪ੍ਰੇਮ ਦੇ ਨਾਲ ਜਿਹੜੀ ਖੇਡ ਬਣੇ ਧਰਮ ਤੇ ਉਹੀ ਹੈ। ਜਿਹੜੀ ਪ੍ਰੇਮ ਦੇ ਵਿੱਚ ਖੇਡ ਨਹੀਂ ਬਣਦੀ, ਉਹ ਫਿਰ ਪ੍ਰਾਪਤੀ ਵੀ ਨਹੀਂ ਹੁੰਦੀ ਪਰਮਾਤਮਾ ਦੀ, ਪਦਾਰਥ ਦੀ ਪ੍ਰਾਪਤੀ ਦੀ ਹੋ ਜਾਂਦੀ ਹੈ। ਕਿਰਪਣ ਬੰਦੇ ਨੂੰ ਵੀ ਤੇ ਧਨ ਮਿਲ ਜਾਂਦਾ, ਕੰਜੂਸ ਇਨਸਾਨ ਨੂੰ ਜਿਹੜਾ ਇੱਕ ਧੇਲਾ ਵੀ ਨਹੀਂ ਦਿੰਦਾ। ਮੇਰੇ ਨਗਰ ਚ ਸੀ, ਸਭ ਸਾਰੇ ਨਗਰ ਤੋਂ ਅਮੀਰ ਬੰਦਾ ਸੀ ਇੱਕ, ਸਾਰੇ ਨਗਰ ਚ। ਪਰ ਉਹਦੇ ਘਰ ਕੋਈ ਵੀ ਜਾਂਦਾ ਸੀ ਤੇ ਹੈ ਸੀ ਉਹ ਲੋਕਲ, 200-400 ਕਿੱਲੇ ਜ਼ਮੀਨ ਸੀ ਉਹਦੇ ਕੋਲ, ਸਭ ਤੋਂ ਵੱਡੀ ਉਹਦੀ ਕੋਠੀ ਸੀ ਸ਼ਹਿਰ ਚ। ਪਰ ਮਸ਼ਹੂਰ ਸੀ ਸਾਰੇ ਨਗਰ ਦੇ ਵਿੱਚ। ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪੈਸਾ ਵੀ ਗੁਰਦੁਆਰੇ, ਮੰਦਰ, ਮਸਜਿਦ, ਧਰਮ ਦੇ ਵਿੱਚ ਆਪਣੇ ਖੀਸੇ ਚੋਂ ਕੱਢ ਕੇ ਨਹੀਂ ਦਿੱਤਾ। ਤੇ ਕਹਿੰਦੇ ਨੇ ਸ਼ਮਸ਼ਾਨ ਘਾਟ ਬਣਾਇਆ ਗਿਆ ਇੱਕ, ਤੇ ਉਹ ਚੰਦਾ ਲੈਣ ਗਏ, ਉਹਨਾਂ ਨੂੰ ਕਹਿਣ ਲੱਗਾ ਕਿ ਸ਼ਮਸ਼ਾਨ ਘਾਟ ਦੇ ਇੱਕ ਪਾਸੇ ਮੈਂ ਆਡੀ ਬਣਵਾ ਦੇਵਾਂਗਾ। ਤੇ ਉਹ ਸਾਰੇ ਕਹਿਣ ਲੱਗੇ ਸੀ ਤੇ ਤੇਰਾ ਹਿੱਸਾ ਪਵਾਉਣ ਆਏ ਸਾ, ਜੇ ਤੂੰ ਅੱਡ ਬਣਾਉਣਾ ਫਿਰ ਤੂੰ ਹੀ ਉਹਦੇ ਚ ਫੁਕੇਗਾ। ਉਹ ਸੰਗਤ ਨੇ ਐਸਾ ਸੁਭਾਵਕ ਬਚਨ ਨਿਕਲ ਗਿਆ, ਕਹਿੰਦੇ ਨੇ ਜਦੋਂ ਉਹਦੀ ਡੈਥ ਹੋਈ ਉਹਦੇ ਵਿੱਚ ਉਹ ਹੀ ਫੁਕਿਆ ਸੀ। ਬਜ਼ੁਰਗ ਸੀ ਬਿਲਕੁਲ, ਅਸੀਂ ਤੇ ਉਸਨੂੰ ਬਜ਼ੁਰਗ ਹੀ ਦੇਖਿਆ। ਸਾਰੀ ਜ਼ਿੰਦਗੀ ਕੰਜੂਸੀ, ਇੱਕ ਪੈਸਾ ਨਹੀਂ ਦਿੱਤਾ ਨਾ ਧਰਮ ਦੇ ਵਿੱਚ ਨਾ ਗਰੀਬ ਨੂੰ, ਤੇ ਸਭ ਤੋਂ ਵੱਡਾ ਮਹਿਲ ਉਹਦਾ, ਇਸ ਮਹਿਲ ਆਗ ਲੱਗਾ ਤੇ ਧੌਲ ਹਾਰ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੱਗ ਲੱਗ ਜਾਣੀ ਚਾਹੀਦੀ ਉਸ ਘਰ ਨੂੰ ਜਿਸ ਘਰ ਦੇ ਵਿੱਚੋਂ ਇੱਕ ਧੇਲਾ ਗਰੀਬ ਨੂੰ ਦਿੱਤਾ ਨਾ ਜਾਵੇ, ਤੇ ਉਹ ਗਰੀਬ ਦੀ ਝੁੱਗੀ ਤੇ ਕਰੋੜਾਂ ਗੁਣਾ ਚੰਗੀ ਹੈ ਜਿਹਦੇ ਵਿੱਚ ਬੈਠ ਕੇ ਸੰਤ ਨਾਮ ਜਪੇ ਤੇ ਆਪਣੇ ਅੰਦਰੋਂ ਭਾਵੇਂ 10 ਰੁਪਏ ਨੇ ਉਹਦੇ ਚੋਂ ਵੀ 1 ਰੁਪਏ ਦੇਣ ਦੀ ਹਿੰਮਤ ਰੱਖੇ। ਇਹ ਨਹੀਂ ਹੁੰਦਾ ਕਿ ਕੋਈ ਕਰੋੜਾਂ ਦੇ ਰਿਹਾ ਉਹ ਦਸਵੰਦ ਹੈ, ਇਹ ਤੇ ਬੰਦੇ ਦਾ ਖਿਆਲ ਹੈ, ਇੱਕ ਬੰਦੇ ਦੀ। ਹੁਣ ਇੱਕ ਦੋ ਗੁਰਸਿੱਖ ਨੇ, ਇੱਕ ਗੁਰਸਿੱਖ ਨੂੰ, ਇੱਕ ਗੁਰਸਿੱਖ ਦੀ ਜੋ ਆਮਦਨ ਹੈ ਇੱਕ ਮਹੀਨੇ ਦੀ ਉਹ 1 ਕਰੋੜ ਰੁਪਏ ਦੀ ਹੈ, ਤੇ ਇੱਕ ਗੁਰਸਿੱਖ ਦੀ ਆਮਦਨ ਹੈ ਉਹ ਵਿਚਾਰਾ 1000 ਰੁਪਏ ਕਮਾਉਂਦਾ ਹੈ। ਹੁਣ ਉਹਦੇ 100 ਰੁਪਏ ਵੀ ਦਸਵੰਦ ਨੇ, ਉਹਦਾ 10 ਲੱਖ ਵੀ ਦਸਵੰਦ ਹੈ। ਗੱਲ ਹੈ ਦਸਵੰਦ ਦੀ, ਗੱਲ ਇਹ ਨਹੀਂ ਕਿਤਨੇ ਦਸਵੰਦ ਦੀ, ਗੱਲ ਸਿਰਫ ਦਸਮ ਪਾਤਸ਼ਾਹ ਨੇ ਕੀਤੀ ਹੈ ਦਸਵੰਦ, ਦਸਵਾਂ ਹਿੱਸਾ ਦੇਣਾ ਆਪਣੀ ਕਮਾਈ ਚ। ਜੇ ਕਰੋੜ ਕਮਾ ਰਿਹਾ 10 ਲੱਖ ਦੇ ਤੇ ਵਡਿਆਈ ਕਿਸ ਗੱਲ ਦੀ? ਧੰਨਵਾਦ ਗੁਰੂ ਅੱਗੇ ਕਰ, ਸ਼ੁਕਰਾਨਾ ਕਰ, ਤੇ ਜੇ ਕੋਈ 100-10 ਦੇ ਜਾਵੇ ਉਸ ਦਾ ਵੀ ਸ਼ੁਕਰਾਨਾ, ਉਸਦੇ ਕੋਲ ਕਮਾਈ ਇਤਨੀ ਹੈ। ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਧਰਮ ਉਹੀ ਪ੍ਰਵਾਨ ਹੈ ਜੋ ਪ੍ਰੇਮ ਦੇ ਨਾਲ ਕੀਤਾ ਜਾਵੇ, ਤੇ ਧਰਮ ਉਹੀ ਪ੍ਰਵਾਨ ਹੈ ਜੋ ਦੇ ਕੇ ਕੀਤਾ ਜਾਵੇ, ਲੈ ਕੇ ਕਦੀ ਧਰਮ ਵੱਧਦਾ ਹੀ ਨਹੀਂ। ਜਦੋਂ ਤੱਕ ਦੇਣ ਦੀ ਬਿਰਤੀ ਪ੍ਰਗਟ ਨਹੀਂ ਹੁੰਦੀ ਕਿ ਆਪਣੇ ਕੋਲੋਂ ਕੁਛ ਦੇ ਦਈਏ, ਉਦੋਂ ਤੱਕ ਧਰਮ ਦੀ ਸਮਝ ਹੀ ਨਹੀਂ ਪੈਂਦੀ ਕਿ ਧਰਮ ਹੈ ਕੀ, ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਗੱਲ ਦੱਸਣਾ ਕੀ ਚਾਹੁੰਦੇ ਨੇ। ਜਦੋਂ ਤੱਕ ਲੈਣ ਦੀ ਬਿਰਤੀ ਬਣੀ ਰਵੇ ਕੁਛ ਵੀ ਨਹੀਂ ਸਮਝ ਆ ਸਕਦਾ, ਜਿੱਦਣ ਦੇਣ ਦੀ ਬਿਰਤੀ ਬਣ ਜਾਂਦੀ ਹੈ ਨਾ, ਤੇ ਇੱਥੋਂ ਤੱਕ ਦੇਣ ਦੀ ਬਿਰਤੀ ਬਣ ਜਾਂਦੀ ਹੈ ਕਿ ਦੇਂਦੇ ਧਨ ਤੇ ਦੇ ਹੀ ਦਿੰਦਾ, ਸਿੱਖ ਧਨ ਵੀ ਦੇ ਦਿੰਦਾ ਤੇ ਤਨ ਵੀ ਦੇ ਦਿੰਦਾ ਆਪਣਾ, ਬੰਦ ਬੰਦ ਕਟਵਾ ਕੇ ਵੀ, ਆਰੇ ਥੱਲੇ ਆ ਕੇ ਵੀ ਕਹਿੰਦੇ ਨੇ ਗੁਰਦੇਵ ਪਾਤਸ਼ਾਹ ਤੇਰੀ ਸਿੱਖੀ ਤੋਂ ਨਾ ਡੋਲੀਏ, ਇਹ ਜੋ ਸੇਵਾ ਲੈ ਰਹੇ ਹਾਂ ਇਹਦੇ ਚ ਪੂਰਾ ਨਿਭਾ ਜਾਵੀਂ, ਕਿਰਪਾ ਕਰ ਜਾਵੀਂ, ਅਸੀਂ ਨਿਭਾ ਜਾਈਏ ਤੇਰੇ ਪਿਆਰ ਨੂੰ। ਉੱਥੇ ਧਰਮ ਪ੍ਰਗਟ ਹੁੰਦਾ, ਹਾਂ ਧਰਮ ਦੀ ਖੇਡ ਸਮਝ ਆ ਗਈ ਇਸ ਬੰਦੇ ਦੇ ਅੰਦਰ, ਧਰਮ ਫੁੱਟ ਗਿਆ, ਦੇਣਾ ਇਸ ਨੂੰ ਸਮਝ ਆ ਗਿਆ ਕਿ ਦੇਣਾ। ਤੇ ਗੁਰਦੇਵ ਪਾਤਸ਼ਾਹ ਜੀ ਸਮਝਾ ਰਹੇ ਨੇ ਤੇ ਇਹੀ ਸਮਝਾਇਆ ਹੈ ਕਿ ਪ੍ਰੇਮ ਦੇ ਨਾਲ ਚੱਲਣਾ ਤੇ ਭਾਈ ਲੈਣਾ ਜੀ, ਜਿਸ ਨੂੰ ਭਾਈ ਸੰਤੋਖ ਸਿੰਘ ਜੀ ਭਾਈ ਲੈਣਾ ਕਰਕੇ ਕਹਿ ਰਹੇ ਨੇ, ਸੰਬੋਧਨ ਕਰ ਰਹੇ ਨੇ, ਤੇ ਭਾਈ ਲੈਣਾ ਹੀ ਸਨ ਨਾ ਅੰਗਦ ਦੇਵ ਤੇ ਬਾਅਦ ਚ ਬਣੇ ਗੁਰੂ ਅੰਗਦ ਦੇਵ ਮਹਾਰਾਜ, ਪਹਿਲਾਂ ਤੇ ਭਾਈ ਲੈਣਾ ਹੀ ਸਨ। ਤੇ ਭਾਈ ਲੈਣਾ ਜੀ ਗੁਰਦੇਵ ਪਾਤਸ਼ਾਹ ਜੀ ਕੋਲ ਰਹਿ ਰਹੇ ਨੇ। ਅੱਗੇ ਦੀ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੀਨ ਬਰਖ ਜਬ ਇਸ ਬਿਧ ਬੀਤੀ।
3 ਸਾਲ ਬੀਤ ਗਏ ਸਨ ਗੁਰੂਦੇਵ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਹੋਇਆ, ਭਾਈ ਲੈਣਾ ਜੀ ਨੂੰ 3 ਸਾਲ ਗੁਰੂ ਨਾਨਕ ਸਾਹਿਬ ਜੀ ਕੋਲ ਬਤੀਤ ਕਰ ਦਿੱਤੇ।
ਲੈਣਾ ਸੇਵ ਕਰੇ ਜੁੱਤ ਪ੍ਰੀਤੀ।
ਸੇਵਾ ਤੇ ਕਰਦੇ ਸਨ ਪਰ ਪਿਆਰ ਦੇ ਨਾਲ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸੇਵਾ ਸਫਲ ਹੈ ਪਰ ਨਾਲ ਡਿਮਾਂਡ ਵੀ ਤੇ ਰੱਖੀ ਹੈ ਗੁਰਦੇਵ ਨੇ। ਸਤਿਗੁਰ ਕੀ ਸੇਵਾ ਗਾਖੜੀ, ਗਾਖੜੀ ਦਾ ਅਰਥ ਹੁੰਦਾ ਔਖੀ, ਬਿਖਮ, ਕਠਿਨ, ਬਹੁਤ ਜ਼ਿਆਦਾ ਕਠਿਨ ਜਿਹੜੀ ਚੀਜ਼ ਉਹਨੂੰ ਗਾਖੜੀ ਕਿਹਾ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੌਖੀ ਨਹੀਂ ਹੈ ਸਤਿਗੁਰੂ ਦੀ ਸੇਵਾ,
ਭਾਰ ਦੀ ਟੋਕਰੀ ਚੁੱਕ ਲੈਣ ਦੇ ਨਾਲ ਗੁਰੂ ਖੁਸ਼ ਨਹੀਂ ਹੁੰਦਾ, ਗੁਰੂ ਦੇ ਮੁਖਾਰ ਬਿੰਦ ਚੋਂ ਨਿਕਲੇ ਹੋਏ ਬਚਨ ਨੂੰ ਮੰਨਣ ਦੇ ਉੱਤੇ ਗੁਰੂ ਖੁਸ਼ ਹੁੰਦਾ। ਤੇ ਗੁਰਦੇਵ ਪਾਤਸ਼ਾਹ ਜੀ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਬੜੇ ਪਿਆਰ ਦੇ ਨਾਲ ਸੇਵਾ ਤੇ ਕਰਦੇ ਨੇ, ਪਰ ਯੁੱਤ ਪ੍ਰੀਤੀ, ਪ੍ਰੀਤੀ ਦਾ ਅਰਥ ਹੁੰਦਾ ਪਿਆਰ ਨਾਲ, ਪਿਆਰ ਵੀ ਡੁੱਲ ਡੁੱਲ ਪੈਂਦਾ, ਪਿਆਰ ਨਿਰਮਲ ਕਰ ਦਿੰਦਾ। ਤੇ ਪਿਆਰ ਤੋਂ ਬਿਨਾਂ ਸੇਵਾ ਹੋਏਗੀ ਉਹ ਤੇ ਹੰਕਾਰ ਪ੍ਰਗਟ ਕਰ ਦੇਗੀ, ਪਿਆਰ ਤੋਂ ਬਿਨਾਂ ਕੀਤੀ ਹੋਈ ਸੇਵਾ ਹੰਕਾਰ ਨੂੰ ਪ੍ਰਗਟ ਕਰ ਦਿੰਦੀ ਹੈ, ਤੇ ਪਿਆਰ ਦੇ ਨਾਲ ਕੀਤੀ ਹੋਈ ਸੇਵਾ ਨਿਰੰਕਾਰ ਨੂੰ ਪ੍ਰਗਟ ਕਰ ਦਿੰਦੀ ਹੈ। ਕਦੀ ਵੀ ਦੇਖ ਲਿਆ ਜੀ, 20-20 ਸਾਲ ਹੋ ਜਾਂਦੇ ਨੇ ਸੇਵਾ ਕਰਦੇ, ਪਰ ਹੰਕਾਰ ਜ਼ਿਆਦਾ ਸਿਰ ਤੇ ਚੜ ਜਾਂਦਾ। ਮੈਂ ਤੇ ਦੇਖਣਾ ਕਿ ਇੱਕ ਸਿੰਘ ਉਸਨੂੰ ਦੇਖਿਆ, ਉਹ 10 ਸਾਲ ਤੋਂ ਪ੍ਰਸ਼ਾਦ ਵੰਡ ਰਿਹਾ ਸੀ, ਪ੍ਰਸ਼ਾਦ, ਤੇ ਉਹ ਕਿਤੇ ਅੰਮ੍ਰਿਤ ਵੇਲੇ ਨਹੀਂ ਆ ਸਕਿਆ, ਦੂਸਰਾ ਆ ਗਿਆ ਉਹਦੀ ਜਗ੍ਹਾ, ਉਹ ਲੜਿਆ ਉਹਦੇ ਨਾਲ, ਕਮਾਲ ਦੀ ਉਸਨੇ ਲੜਾਈ ਦਿਖਾਈ ਉਹਦੇ ਨਾਲ। ਕਾਰਨ ਕੀ ਕਿ ਤੂੰ ਕਿਉਂ ਪ੍ਰਸ਼ਾਦ ਤੇ ਬੈਠ ਗਿਆ, ਮੈਂ ਹੀ ਬੈਠਣਾ। ਸਰੂਪ ਲੈ ਕੇ ਮਹਾਰਾਜ ਦਾ ਸੱਚੇ ਪਾਤਸ਼ਾਹ ਦਾ ਇੱਕ ਉਦਕ ਮੈਂ ਆਪਣੇ ਨਗਰ ਚ ਜਾਦੇ ਵੇਖੇ, ਜਦੋਂ ਮੈਂ ਤਰ ਲੱਗਿਆ ਥੋੜਾ ਜਿਹਾ ਅੱਖ ਖੋਲ ਕੇ ਦੇਖਣ ਦੀ ਯਤਨ ਕੀਤੀ ਕਿ ਅੱਖ ਖੋਲ ਲਈ ਜਾਏ, ਥੋੜਾ ਜਿਹਾ ਦੇਖ ਲਿਆ ਜਾਵੇ ਕਿ ਖੇਡ ਕੀ ਹੈ, ਗੁਰਦੇਵ ਸਮਝਾ ਕੀ ਰਹੇ ਨੇ। ਤੇ ਸਰੂਪ ਲੈ ਕੇ ਆਉਂਦੇ ਸਨ ਇੱਕ ਬਜ਼ੁਰਗ, ਪਿਛਲੇ 15 ਕੁ ਸਾਲਾਂ ਤੋਂ, 10-12 ਸਾਲ ਤੇ ਮੈਨੂੰ ਵੀ ਦੇਖਦੇ ਹੋ ਗਏ ਸਨ। ਅੰਮ੍ਰਿਤ ਵੇਲੇ ਸਰੂਪ ਲੈ ਕੇ ਆਉਣਾ, ਇੱਕ ਦਿਨ ਕੋਈ ਗਰੀਬ ਬੇਚਾਰਾ ਹਜੇ 2 ਕੁ ਮਹੀਨੇ ਹੋਏ ਸਨ ਆ ਰਿਹਾ ਸੀ, ਉਹ ਲੇਟ ਹੋ ਗਏ, ਉਹ ਪਹਿਲੇ 3 ਵਜੇ ਆ ਗਿਆ, ਸਰੂਪ ਲਿਆ ਕੇ ਉਹਦੇ ਹੱਥ ਜੁੜੇ, ਮੈਂ ਦੇਖਦਾ ਰਿਹਾ। ਉਹ ਜਦੋਂ ਬਾਅਦ ਚ ਬਜ਼ੁਰਗ ਆਏ, ਉਹ ਲੜਾਈ ਕੀਤੀ ਉਹਦੇ ਨਾਲ, ਤੇਰੀ ਹਿੰਮਤ ਕੀ, ਤੂੰ ਇਸ਼ਨਾਨ ਨਹੀਂ ਕੀਤਾ, ਤੂੰ ਸੁੱਚਾ ਨਹੀਂ, ਤੇਰੇ ਚ ਸੁੱਚਤਮ ਨਹੀਂ, ਤੂੰ ਪਾਠ ਨਹੀਂ ਕੀਤਾ, ਤੈਨੂੰ ਪੰਜਾਬੀ ਨਹੀਂ ਆਉਂਦੀ, ਵੇਖ ਮੈਂ ਨਿਤਨੇਮ ਕਰਕੇ ਤੂੰ ਕਿਵੇਂ ਸਰੂਪ ਚੁੱਕਿਆ। ਮੈਂ ਹੈਰਾਨ ਹੋ ਗਿਆ, ਗੁਰਦੇਵ ਪਾਤਸ਼ਾਹ ਜੇ ਤੂੰ ਇਸ ਤਰ੍ਹਾਂ ਖੁਸ਼ ਹੁੰਦਾ, ਫਿਰ ਇਹ ਖੇਡ ਕੁਛ ਸਮਝ ਚ ਨਹੀਂ ਆਈ ਕਿ ਸਰੂਪ ਲਿਆਉਣ ਦੇ ਨਾਲ ਤੇ ਨਾਲ ਅਗਰ ਨਿਮਰਤਾ ਨਾ ਹੋਵੇ ਤੇ ਤੁਸੀਂ ਖੁਸ਼ ਹੋ ਸਕਦੇ ਹੋ ਇਸ ਹੰਕਾਰ ਦੇ ਨਾਲ? ਕਦੇ ਵੀ ਨਹੀਂ, ਕਿਸੇ ਕੀਮਤ ਤੇ ਵੀ ਨਹੀਂ, ਕਿਸੇ ਕੀਮਤ ਤੇ ਵੀ ਗੁਰਦੇਵ ਪਾਤਸ਼ਾਹ ਖੁਸ਼ ਨਹੀਂ ਹੋ ਸਕਦੇ। ਭਾਵਨਾ ਦੇ ਨਾਲ ਸੰਗਤ ਦੇ ਜੋੜੇ ਝਾੜ ਦਈਏ ਤੇ ਗੁਰਦੇਵ ਉਸ ਜੋੜਿਆਂ ਚ ਆ ਕੇ ਮਿਲ ਜਾਣਗੇ, ਤੇ ਜੇ ਭਾਵਨਾ ਨਹੀਂ ਤੇ ਸਰੂਪ ਵੀ ਲੈ ਆਈਏ ਕੁਛ ਨਹੀਂ ਬਣਨਾ। ਗੁਰਦੇਵ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਭਾਈ ਲੈਣਾ ਜੀ ਨੇ ਭਾਵਨਾ ਦੇ ਨਾਲ ਸੇਵਾ ਕੀਤੀ 3 ਸਾਲ। ਫਿਰ ਆਪਣੇ ਘਰ ਦੀ ਖਬਰ ਲੈਣ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲੈਣਾ ਜੀ ਨੂੰ
ਆ ਇਸ ਦੀਨੀ ਦੰਬ ਬਿਦਾਰਨ।
ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਗਿਆ ਦਿੱਤੀ, ਭਾਈ ਲੈਣਾ ਜੀ ਤੁਸੀਂ ਆਪਣੇ ਘਰ ਜਾਵੋ, ਆਪਣੇ ਘਰ ਦੀ ਕੋਈ ਖਬਰ ਲੈ ਕੇ ਆਵੋ, ਸੁੱਧ ਬੁੱਧ ਲੈ ਕੇ ਆਵੋ। ਤੇ ਕਿਤਨੀ ਕਮਾਲ ਦੀ ਗੱਲ ਹੈ, ਜਦੋਂ ਪ੍ਰਸੰਗ ਮੈਂ ਪੜਿਆ, ਮਰਦਾਨਾ ਬਾਰ ਬਾਰ ਕਹਿੰਦਾ ਸੀ ਗੁਰਦੇਵ ਮੈਂ ਘਰ ਜਾਣਾ, ਮੈਨੂੰ ਜਾਣ ਦੇ, ਕਹਿੰਦੇ ਨੇ ਨਹੀਂ ਜਾਣ ਦੇਣਾ, ਇੱਥੇ ਬਹਿ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਬਾਰ ਬਾਰ ਕਹਿੰਦੇ ਨੇ ਘਰ ਜਾ, ਘਰ ਜਾ। ਗੁਰਦੇਵ ਪਾਤਸ਼ਾਹ ਕਹਿ ਰਹੇ ਨੇ ਕਿ ਭਾਈ ਸਾਹਿਬ ਤੁਸੀਂ ਲੈਣਾ ਜੀ ਤੁਸੀਂ ਘਰ ਜਾਵੋ।
ਸੋਨਨ ਦੇਸ ਪ੍ਰਭ ਜਾਏ ਨਾ ਮੋਰੀ।
ਹੁਣ ਦਿਲ ਤੇ ਨਹੀਂ ਕਰਦਾ ਰੱਤੀ ਜਿੰਨਾ ਵੀ, ਪਰ ਹੁਣ ਗੁਰੂ ਦੀ ਆਗਿਆ ਕਿਵੇਂ ਮੋੜੀ ਜਾਵੇ, ਗੁਰੂ ਦਾ ਹੁਕਮ। ਭਾਈ ਲੈਣਾ ਦਿਲ ਹਿਰਦਾ ਬਿਲਕੁਲ ਨਹੀਂ ਕਰਦਾ ਗੁਰੂ ਨੂੰ ਛੱਡ ਕੇ ਜਾਣ ਨੂੰ, ਤੇ ਕਿਤਨੀ ਖੇਡ ਹੈ। ਗੁਰੂ ਨਾਨਕ ਸਾਹਿਬ ਕਿਵੇਂ ਅੱਡ ਅੱਡ ਸਿੱਖਾਂ ਦੇ ਨਾਲ ਅੱਡ ਅੱਡ ਕੋਤਕ ਕਰਦੇ ਨੇ। ਮਰਦਾਨਾ ਜੀ ਨੂੰ ਕਹਿੰਦੇ ਨੇ ਨਹੀਂ ਜਾਣਾ, ਉੱਥੇ ਮਨ ਹਾਰਦਾ ਉਹਨੂੰ ਜਿਤਾਉਣਾ ਚਾਹੁੰਦੇ ਨੇ, ਜਿੱਤ ਮਨ ਨੂੰ, ਇੱਥੇ ਰਹਿ, ਇੱਥੇ ਮਨ ਜਿੱਤਿਆ ਪਿਆ। ਲੇਕਿਨ ਪ੍ਰੀਖਿਆ ਲੈਂਦੇ ਨੇ ਕਿ ਕਿਤਨੇ ਕੁ ਪੱਕੇ ਨੇ, ਕਿ ਜਾਂਦੇ ਨੇ ਜਾਂ ਕੀ ਕਰਦੇ ਨੇ। ਹਿਰਦਾ ਤੇ ਨਹੀਂ ਮੰਨਦਾ, ਪਰ ਗੁਰੂ ਦੀ ਆਗਿਆ ਨੂੰ ਨਹੀਂ ਮੋੜਦੇ, ਤੇ ਗੁਰਦੇਵ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ
ਬੰਦ ਪਾਦ ਪੰਕਜ ਕਰ ਜੋਰੀ,
ਦੋਵੇਂ ਹੱਥ ਜੋੜ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾਂ ਉੱਤੇ ਨਮਸਕਾਰ ਕੀਤੀ।
ਗਾਮਣਿਓ ਪੰਥਰ ਦੇ ਤਰ ਧਿਆਨਾ,
ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਭਾਈ ਲੈਣਾ ਜੀ ਮਾਰਗ ਦੇ ਉੱਤੇ ਪਿਆਰ ਦੇ ਨਾਲ ਚੱਲਣ ਲੱਗੇ।
ਮਨ ਥਿਰ ਕਿੰਚਿਤ ਨਾਹੀਂ ਡੋਲਾਨਾ,
ਮਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ ਤੇ ਤਨ ਘਰ ਨੂੰ ਚੱਲ ਪਿਆ।
ਬ੍ਰਹਮ ਘਰ ਪਹੁੰਚ ਖਡੂਰ ਮਝਾਰਾ,
ਗੁਰਦੇਵ ਪਾਤਸ਼ਾਹ ਸੀ ਇਸ ਤਰ੍ਹਾਂ ਪੈਂਡਾ ਕੱਟਦੇ ਹੋਏ ਖਡੂਰ ਸਾਹਿਬ ਪਹੁੰਚ ਗਏ।
ਪਰ ਵਿਸਿਓ ਸਦਨ ਮਿਲਿਓ ਪਰਿਵਾਰਾ,
ਜਦੋਂ ਸਦਨ ਦੇ ਵਿੱਚ ਪ੍ਰਵੇਸ਼ ਕੀਤਾ ਸਾਰਾ ਘਰ ਪਰਿਵਾਰ ਮੈਂਬਰ ਬੜੀ ਖੁਸ਼ੀ ਦੇ ਨਾਲ ਮਿਲੇ।
ਬਾਬ ਸਭ ਨਰਨ ਕਾਣ ਸੁਣ ਪਾਇਓ,
ਜਦੋਂ ਜਿੰਨੇ ਜਿਹੜੇ ਮਨੁੱਖ ਨੇ ਸੁਣਿਆ ਕਿ ਭਾਈ ਲੈਣਾ ਬੜੇ ਸਮੇਂ ਤੋਂ ਬਾਅਦ ਆਪਣੇ ਘਰ ਦੇ ਵਿੱਚ ਆਏ ਹਨ,
ਕਾਲ ਬਿਤੇ ਬਹੁ ਲੈਣਾ ਆਇਓ,
ਬੜੇ ਸਮੇਂ ਤੋਂ ਬਾਅਦ ਬੜੇ ਚਿਰ ਤੋਂ ਬਾਅਦ ਭਾਈ ਲੈਣਾ ਇੱਥੇ ਖਡੂਰ ਸਾਹਿਬ ਆਏ ਹਨ।
ਮਿਲਣ ਹੇਤ ਮਿਲ ਕਰਕੇ ਸਭੀ,
ਸਾਰੇ ਨਗਰ ਦੇ ਮਨੁੱਖ ਜਿਹੜੇ ਭਾਵਨਾ ਵਾਲੇ ਸਨ ਉਹ ਮਿਲਣ ਦੇ ਵਾਸਤੇ।
ਜਸ ਕਹਿਤ ਚਲ ਆਏ ਤਬਹੀ,
ਗੁਰਦੇਵ ਪਾਤਸ਼ਾਹ ਜੀ ਦਾ ਵੀ ਜਸ ਗਾਇਨ ਕਰਨ ਲੱਗੇ ਤੇ ਧੰਨ ਲੈਣਾ ਕਹਿ ਕੇ ਤੇ ਭਾਈ ਲੈਣਾ ਜਿਹਨੂੰ ਮਿਲਣ ਆਏ
ਆਦਰ ਕਰਨ ਨਰਨ ਸਭ ਤਾਏ
ਸਾਰੇ ਹੀ ਸਤਿਕਾਰ ਯੋਗ ਉਹ ਨਰਨ ਮਨੁੱਖ ਆਏ ਤੇ ਅੱਗੋ ਉਹਨਾਂ ਨੂੰ ਉਹਨਾਂ ਤੋਂ ਵੱਧ ਸਤਿਕਾਰ ਦੇਣ ਦੇ ਲਈ
ਉੱਠਿਓ ਸੋ ਮੰਚ ਪਰਤੇ ਅਗਵਾਈ
ਗੁਰੂ ਭਾਈ ਲੈਣਾ ਜੀ ਗੁਰੂ ਅੰਗਦ ਦੇ ਮਹਾਰਾਜ ਮੰਚ ਦੇ ਉੱਤੇ ਪਲੰਘ ਦੇ ਉੱਤੇ ਬੈਠੇ ਸਨ ਜਦੋਂ ਦੇਖਿਆ ਕਿ ਮਨੁੱਖ ਮਿਲਣ ਆਏ ਨੇ ਇਕਦਮ ਖੜੇ ਹੋ ਗਏ ਸਾਨੂੰ ਗਿਆਨ ਬਖਸ਼ਦੇ ਨੇ ਘਰ ਚ ਕੋਈ ਵੀ ਆ ਜਾਵੇ ਉਸ ਨੂੰ ਸਤਿਕਾਰ ਦਵੋ ਖੜੇ ਹੋ ਕੇ ਅੱਗੋ ਮਿਲੋ ਆਕੜੇ ਨਾ ਰਵੋ ਹੰਕਾਰ ਦੇ ਵਿੱਚ ਇਹ ਇੱਕ ਬੜੀ ਵੱਡੀ ਸਿੱਖਿਆ ਹੈ ਨੀਤੀ ਹੈ ਗੁਣ ਹੈ ਅਗਰ ਘਰ ਚ ਕੋਈ ਵੀ ਆ ਜਾਵੇ ਕਿਸੇ ਧਰਮ ਦਾ ਆ ਜਾਵੇ ਉਹਨੂੰ ਸਤਿਕਾਰ ਦਵੋ ਚਾਣਕ ਆਪਣੀ ਨੀਤੀ ਚ ਲਿਖਦਾ ਚਾਣਕੀ ਰਾਜਨੀਤੀ ਗ੍ਰੰਥ ਦੇ ਵਿੱਚ ਅਗਰ ਆਪਣੀ ਇੱਜ਼ਤ ਬਣਾਉਣਾ ਚਾਹੁੰਦਾ ਤੇ ਦੂਜੇ ਜਾਤ ਵਾਲੇ ਨੂੰ ਦੂਜੇ ਮੁਲਕ ਵਾਲੇ ਨੂੰ ਆਪਣੇ ਮੁਲਕ ਨਾਲੋਂ ਵੱਧ ਕੇ ਪਿਆਰ ਦੇ ਉਹ ਆਪਣੇ ਮੁਲਕ ਚ ਜਾਏਗਾ ਤੇਰੀ ਉਸਤਤ ਕਰੇਗਾ ਤੇਰਾ ਸਤਿਕਾਰ ਬਣ ਜਾਏਗਾ ਤੇਰੀ ਕੌਮ ਦਾ ਸਤਿਕਾਰ ਬਣ ਜਾਏਗਾ ਤੇ ਜੇ ਬੇੜਾ ਗਰਕ ਕਰਾਉਣਾ ਹੀ ਤੇ ਦੂਜੇ ਮੁਲਕ ਚ ਜਾ ਕੇ ਦੂਜੇ ਮੁਲਕ ਦੇ ਆਏ ਹੋਏ ਬੰਦੇ ਦੀ ਬੇਇੱਜ਼ਤੀ ਕਰਦੇ ਉਹ ਫਿਰ ਇੱਕ ਅੱਗੇ ਨੀ ਸੌ ਅੱਗੇ ਭਾਂਡੇਗਾ ਉਹ ਸੌ ਹਜ਼ਾਰ ਅੱਗੇ ਭਾਂਡਣਗੇ ਜਾ ਕੇ ਤੇ ਗੁਰਦੇਵ ਪਾਤਸ਼ਾਹ ਅੱਗੋ ਖੜੇ ਹੋ ਕੇ ਸਤਿਕਾਰ ਦਿੰਦੇ ਹਨ
ਘਰ ਸੋ ਲਾਏ ਮਿਲਿਓ ਸਭ ਸੰਗਾ
ਸਾਰਿਆਂ ਨੂੰ ਆਪਣੇ ਹਿਰਦੇ ਦੇ ਨਾਲ ਗਲ ਦੇ ਨਾਲ ਲਾ ਕੇ ਮਿਲਦੇ ਹਨ
ਵੇਖਿਓ ਨਰਨ ਸੁਭਾਉ ਉਤੰਗਾ
ਦੇਖਿਆ ਕਿ ਸਾਰੇ ਮਨੁੱਖਾਂ ਨੇ ਭਾਈ ਲੈਣਾ ਜੀ ਦਾ ਸੁਭਾਅ ਬੜਾ ਉੱਚਾ ਹੈ
ਉਤੋ ਸੁਸ਼ੀਲ ਚੌਧਰੀ ਗ੍ਰਮ
ਉਸ ਜਿਹੜੇ ਨਗਰ ਦਾ ਚੌਧਰੀ ਸੀ ਉਹ ਬੜੇ ਚੰਗੇ ਸੁਭਾਅ ਦਾ ਮਾਲਕ ਸੀ ਸਾਧੂ ਸੀ ਉਹ ਬਿਰਤੀ ਦੇ ਨਾਲ ਬੜਾ ਸਿਆਣਾ ਸੂਝ ਬੂਝ ਵਾਲਾ ਸੀ
ਉੱਤਮ ਹੈ ਤਖਤ ਮਲ ਨਾਮ
ਜਿਸ ਦਾ ਨਾਮ ਤਖਤ ਮਲ ਸੀ ਉਹ ਬੜਾ ਉੱਤਮ ਸੀ
ਤਿੰਨ ਤਬ ਆਏ ਬੰਧਨ ਕੀਨੀ
ਉਸਨੇ ਆ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਗੁਰੂ ਭਾਈ ਲਹਿਣਾ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ
ਸੇਵ ਨਿਮਰਤਾ ਮੈਂ ਮਤ ਭਿੰਨੀ
ਉਸ ਦੀ ਜਿਹੜੀ ਮਤ ਸੀ ਉਹ ਨਿਮਰਤਾ ਦੇ ਵਿੱਚ ਭਿੱਜੀ ਹੋਈ ਸੀ ਮਨ ਨਿਮਰਤਾ ਦੇ ਵਿੱਚ ਡੁੱਬਿਆ ਹੋਇਆ ਸੀ ਬੜਾ ਨਿਮਰ ਸੀ ਹੰਕਾਰ ਨਹੀਂ ਸੀ
ਇਹ ਬਿਲੋਕ ਲਹਿਣਾ ਕਰ ਬਚਨਾ
ਉਸ ਨੂੰ ਦੇਖ ਕੇ ਭਾਈ ਲੈਣਾ ਜੀ ਨੇ ਇਹ ਬਚਨ ਕਹਿਣੇ ਕੀਤੇ
ਮਾਦੁਰਤਾ ਮਿਰਦੁਲ ਜਿਨ ਰਚਨਾ
ਕਹਿਣ ਲੱਗੇ ਕਿ ਤੁਸੀਂ ਬੜੇ ਮਿੱਠੇ ਸੁਭਾਅ ਦੇ ਮਾਲਕ ਹੋ ਤੁਹਾਡੇ ਉੱਤੇ ਬੜੀ ਕਿਰਪਾ ਹੈ
ਮਤ ਦਸਾਲ ਗਲ ਮਿਲੀਏ ਆਈ
ਤੇ ਤੁਸੀਂ ਬੜੀ ਉੱਚੀ ਮਤ ਦੇ ਮਾਲਕ ਹੋ ਇਤਨੇ ਮਨੁੱਖਾਂ ਨੂੰ ਤੁਸੀਂ ਸੰਭਾਲ ਰਹੇ ਹੋ ਚੌਧਰੀ ਹੋ ਤੁਸੀਂ ਮੇਰੇ ਗਲ ਦੇ ਨਾਲ ਆ ਕੇ ਕਿਉਂ ਨਹੀਂ ਮਿਲੇ ਸਾਰੇ ਜਣੇ ਮੇਰੇ ਗਲ ਦੇ ਨਾਲ ਮਿਲੇ ਨੇ ਤੁਸੀਂ ਮੇਰੇ ਗਲ ਦੇ ਨਾਲ ਨਹੀਂ ਮਿਲੇ ਤੁਸੀਂ ਮੈਨੂੰ ਨਮਸਕਾਰ ਕਰਕੇ ਬੈਠ ਗਏ ਹੋ
ਬੰਧਨ ਕਰ ਕਿਉਂ ਬੈਸਿਓ ਜਾਈ
ਕਿਉਂ ਬੈਠ ਗਏ ਮੈਨੂੰ ਨਮਸਕਾਰ ਕਰਕੇ ਮੈਨੂੰ ਹੱਥ ਜੋੜ ਕੇ ਤੇ ਬੈਠ ਗਏ ਹੋ
ਸਭ ਨਰ ਮੈਂ ਤੁਮੇ ਅਧਿਕ ਵਡੇਰੇ
ਸਾਰੇ ਨਰਾਂ ਦੇ ਵਿੱਚ ਤੁਸੀਂ ਸਿਆਣੇ ਹੋ ਉਮਰ ਕਰਕੇ ਵੀ ਤੇ ਗਿਆਨ ਕਰਕੇ ਵੀ ਵੱਡੇ ਹੋ
ਮਨੁੱਜ ਗ੍ਰਾਮ ਅਨੁਸਾਰ ਸੋ ਤੇਰੇ
ਜਿਤਨੇ ਵੀ ਨਗਰ ਦੇ ਵਿੱਚ ਤੇਰੇ ਬੰਦੇ ਹਨ ਮਨੁੱਖ ਹਨ
ਉੱਚੇ ਪਦ ਕੋ ਪਾਏ ਨਿਮਾਈ
ਤੇ ਤੁਸੀਂ ਉਹਨਾਂ ਸਾਰਿਆਂ ਤੋਂ ਵੱਡੇ ਹੋ ਸਾਰੇ ਤੋਂ ਉੱਚਾ ਪਦ ਹੈ ਤੇ ਤੁਸੀਂ ਨਿਮਰ ਹੋ ਕਿ ਜਿਹੜੇ ਮਨੁੱਖ ਗਿਆਨ ਬਖਸ਼ਦੇ ਹਨ ਗੁਰਦੇਵ ਜਿਹੜੇ ਬੰਦੇ ਉੱਚੇ ਪਦ ਦੇ ਉੱਤੇ ਬੈਠ ਕੇ ਤੇ ਨਿਮਰ ਹੋ ਜਾਂਦੇ ਹਨ
ਉਤਮਸੇ ਜਗ ਬਿਖੈ ਗਿਨਾਈ
ਸੰਸਾਰ ਦੇ ਵਿੱਚ ਵਿਦਵਾਨਾਂ ਦੀ ਸਭਾ ਦੇ ਵਿੱਚ ਸਿਆਣਿਆਂ ਦੇ ਗ੍ਰੰਥਾਂ ਦੇ ਵਿੱਚ ਉਹਨਾਂ ਮਨੁੱਖਾਂ ਦੀ ਫਿਰ ਉਸਤਤ ਹੁੰਦੀ ਹੈ
ਫਲ ਕੋ ਪਾਏ ਸਰੋਵਰ ਜੋਈ
ਫਿਰ ਉਦਾਹਰਣ ਦਿੰਦੇ ਹਨ ਕਿ ਜਿਵੇਂ ਫਲ ਨੂੰ ਜੇ ਫਰੂਟ ਨੂੰ ਪਾ ਕੇ ਜਿਹੜਾ ਰੁੱਖ ਹੁੰਦਾ ਹੈ ਟ੍ਰੀ ਹੁੰਦਾ ਉਹਦੇ ਡਾਲ ਥੱਲੇ ਨੂੰ ਝੁੱਕ ਪੈਂਦੇ ਹਨ
ਆਖਾ ਝੁਕੇ ਤਰਨ ਪਰ ਸੋਈ
ਧਰਤੀ ਦੀ ਤਰਫ ਉਹਦੇ ਡਾਲ ਝੁੱਕ ਪੈਂਦੇ ਹਨ
ਕਹੇ ਚੌਧਰੀ ਦੁਆ ਕਰ ਜੋਰੇ
ਇਸ ਤਰ੍ਹਾਂ ਉਸ ਚੌਧਰੀ ਨੇ ਦੋਵੇਂ ਹੱਥ ਜੋੜ ਕੇ
ਤੁਮ ਸੁਸ਼ੀਲ ਅਤਿਸ਼ੈ ਪ੍ਰਿਆ ਮੋਰੇ
ਤੇ ਤੁਸੀਂ ਤੇ ਬੜੇ ਸੁਸ਼ੀਲ ਹੋ ਜਿਹੜੇ ਸਾਡੇ ਬਹੁਤ ਪ੍ਰੀਤਮ ਹੋ ਚੌਧਰੀ ਕਹਿਣ ਲੱਗਾ ਗੁਰਦੇਵ ਨੂੰ
ਮਹਾਂਪੁਰਖ ਕੇ ਢਿੱਗ ਚਿਰ ਕਾਲਾ
ਤੇ ਅੱਗੋਂ ਕਹਿਣ ਲੱਗਾ ਚੌਧਰੀ ਗੁਰਦੇਵ ਦੇ ਬਚਨ ਸੁਣ ਕੇ ਕਿ ਮੈਂ ਵੱਡਾ ਹਾਂ ਠੀਕ ਹਾਂ ਨਿਮਰ ਹਾਂ ਠੀਕ ਹਾਂ ਲੇਕਿਨ ਤੁਸੀਂ ਸਾਡੇ ਬੜੇ ਪਿਆਰੇ ਹੋ ਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਉਹ ਬੇਨਤੀ ਕਿ ਤੁਸੀਂ ਬੜਾ ਸਮਾਂ ਇੱਕ ਮਹਾਂਪੁਰਸ਼ ਸੰਤ ਗੁਰੂ ਨਾਨਕ ਦੇ ਮਹਾਰਾਜ ਜੀ ਦਾ ਜ਼ਿਕਰ ਕਰਦਾ ਤੁਸੀਂ ਮਹਾਂਪੁਰਸ਼ਾਂ ਦੇ ਕੋਲ ਮਹਾਂਪੁਰਸ਼ਾਂ ਦੇ ਬ੍ਰਹਮ ਗਿਆਨੀਆਂ ਦੇ ਕੋਲ ਰਹਿ ਕੇ ਆਏ ਹੋ
ਰਹਿ ਕੇ ਕਿੰਨੀ ਸੇਵ ਵਿਸਾਲਾ
ਬੜੀ ਜ਼ਿਆਦਾ ਸੇਵਾ ਕੀਤੀ ਉਹਨਾਂ ਦੇ ਚਰਨਾਂ ਦੀ
ਮਹਾਂਪੁਰਖ ਕੇ ਭਏ ਸਮਾਨਾ
ਤੁਸੀਂ ਹੁਣ ਮਹਾਂਪੁਰਸ਼ ਹੀ ਬਣ ਗਏ ਹੋ ਮੈਂ ਤੁਹਾਨੂੰ ਹੁਣ ਮਹਾਂਪੁਰਸ਼ਾਂ ਤੋਂ ਘੱਟ ਨਹੀਂ ਸਮਝਦਾ ਤੁਸੀਂ ਵੀ ਉਹਨਾਂ ਦੇ ਨਾਲ ਲੱਗ ਕੇ ਜਿਵੇਂ ਸਾਗਰ ਦੇ ਵਿੱਚ ਇੱਕ ਬੂੰਦ ਮਿਲ ਜਾਵੇ ਤੇ ਉਹ ਸਾਗਰ ਦਾ ਰੂਪ ਹੋ ਜਾਂਦੀ ਹੈ ਤੁਸੀਂ ਬ੍ਰਹਮ ਗਿਆਨੀਆਂ ਦੇ ਨਾਲ ਮਹਾਂਪੁਰਸ਼ਾਂ ਦਾ ਸੰਗ ਕਰਕੇ ਮਹਾਂਪੁਰਸ਼ ਸੰਤ ਬਣ ਗਏ ਹੋ
ਤੁਮ ਕੋ ਪੂਜਣ ਮੈਂ ਭਲ ਜਾਣਾ
ਮੇਰੇ ਮਨ ਦੇ ਵਿੱਚ ਇੱਕ ਖਿਆਲ ਆਇਆ ਕਿ ਉਹ ਖਿਆਲ ਇਹ ਸੀ ਕਿ ਮੈਂ ਤੁਹਾਡੇ ਗਲੇ ਮਿਲਣ ਦੀ ਆਪਣੇ ਆਪ ਦੀ ਸਮਰੱਥਾ ਨਹੀਂ ਸਾਂ ਜਾਣਦਾ ਤੁਸੀਂ ਬੜੇ ਵੱਡੇ ਹੋ ਤੁਸ ਨਹੀਂ ਦਾਤਾ ਕੋਈ ਮੋਸੋ ਭੁਖਾ ਨੀ ਭਿਖਾਰੀ ਦੀਨ ਤੁਸ ਨਾ ਦਿਆਲ ਦੁਖੀ ਮੋਸੋ ਨਾ ਅਲਾਈਏ ਤੁਹਾਡੇ ਵਰਗਾ ਕੋਈ ਦਿਆਲ ਨਹੀਂ, ਮੇਰੇ ਵਰਗਾ ਕੋਈ ਨੀਚ ਨਹੀਂ, ਤੁਸੀਂ ਬੜੇ ਦਿਆਲ ਹੋ, ਉੱਚੇ ਹੋ ਤੇ ਮੈਂ ਬੜਾ ਨੀਵਾਂ ਵਾਂ, ਤੇ ਮੈਂ ਤੁਹਾਡੇ ਗਲ ਨਾ ਕਿਵੇਂ ਮਿਲ ਸਕਦਾ ਸਾਂ, ਭਾਵੇਂ ਸਾਰੇ ਮਿਲੇ, ਮੇਰੇ ਮਨ ਨੇ ਵਿਚਾਰ ਕੀਤੀ ਕਦੀ ਵੀ ਹੁਣ ਇਹਨਾਂ ਦੇ ਗਲ ਨੇ ਮਿਲਣਾ, ਇਹਨਾਂ ਨੂੰ ਨਮਸਕਾਰ ਕਰਕੇ ਇਹਨਾਂ ਦੇ ਚਰਨਾਂ ਤੇ ਵੰਦਨਾ ਕਰਕੇ ਇਹਨਾਂ ਦੀ ਪੂਜਾ ਕਰਨੀ ਹੈ। ਮੈਂ ਹੁਣ ਆਪਣੇ ਆਪ ਨੂੰ ਤੁਹਾਡੇ ਗਲ ਦੇ ਨਾਲ ਮਿਲਣ ਦੇ ਬਰਾਬਰ ਯੋਗ ਨਹੀਂ ਸਮਝਦਾ।
ਕਰਨ ਠਟੋ ਮਨ ਮਾਹੀ,
ਮੇਰੇ ਮਨ ਚ ਇੱਕ ਵਿਚਾਰ ਆਇਆ, ਹੁਣ ਜ਼ਿੰਦਗੀ ਭਰ ਤੁਹਾਡੀ ਸੇਵਾ ਕਰਾਂਗਾ।
ਕੌਣ ਸ੍ਰੀ ਲਹਿਣਾ ਹਰਖਿਓ ਭਾਰੀ,
ਗੁਰਦੇਵ ਪਾਤਸ਼ਾਹ ਭਾਈ ਲਹਿਣਾ ਜੀ ਨੇ ਜਦੋਂ ਇਹ ਵਚਨ ਸੁਣੇ ਤੇ ਮਨ ਚ ਬੜੇ ਖੁਸ਼ ਹੋ ਗਏ।
ਅਦਗਤ ਹੈ ਉਪਰ ਧਾਰੀ,
ਉਹਨਾਂ ਦੇ ਗੁਰਦੇਵ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਨੇ ਉਹਨਾਂ ਦੇ ਉੱਤੇ ਵੀ ਬੜੀ ਖੁਸ਼ੀ ਕਰ ਦਿੱਤੀ। ਤਖਤ ਮਲ ਚੌਧਰੀ ਦੇ ਉੱਤੇ ਬੜੇ ਖੁਸ਼ ਹੋਏ।
ਕਹਿਓ ਬਚਨ ਤੂੰ ਅਤ ਬ੍ਰਿਧ ਹੋਵੇ,
ਬਹੁਤ ਵੱਡੀ ਗੱਲ ਕਰ ਦਿੱਤੀ ਹੈ, ਬਹੁਤ ਸਿਆਣੀ ਗੱਲ ਕਰ ਦਿੱਤੀ ਹੈ ਤੂੰ।
ਸਤਿਗੁਰ ਭਾਵੇ ਸਭ ਦੁੱਖ ਖੋਵੇ,
ਹੁਣ ਮੇਰੇ ਗੁਰਦੇਵ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਗੱਲ ਤੇਰੀ ਭਾ ਗਈ ਹੈ ਤੇ ਹੁਣ ਤੇਰੇ ਸਾਰੇ ਦੁੱਖ ਚਲੇ ਜਾਣਗੇ। ਉਦਾਹਰਣ ਦੇ ਰਹੇ ਹਨ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਗਰ ਕੋਈ ਸਿੱਖ ਹੋਵੇ ਤੇ ਉਹਦੀ ਭਾਵਨਾ ਪੂਰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਹੋਵੇ ਤੇ ਉਹਦਾ ਹਰ ਕਹਿਆ ਹੋਇਆ ਬਚਨ ਅਰਦਾਸ ਬਣ ਜਾਂਦਾ। ਪਰ ਸਿੱਖ ਹੋਣਾ ਚਾਹੀਦਾ, ਉਹਦੇ ਮੁਖੋਂ ਕੋਈ ਗੱਲ ਨਿਕਲੇ ਤੇ ਕਿਉਂ ਨਾ ਪੂਰੀ ਹੋਵੇ। ਸਤਿਗੁਰ ਆਪਣੇ ਸਿੱਖ ਦੀ ਪੱਤ ਰੱਖਦਾ, ਗੁਰਦੇਵ ਆਪਣੇ ਭਗਤ ਦੀ ਲਾਜ ਰੱਖਦਾ। ਗੁਰਦੇਵ ਦਹਿਤੋਂ ਤਾਂ ਕਹਿੰਦੇ ਨੇ, ਮੇਰੀ ਬਾਂਧੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੁੱਟੇ ਮੋਹੇ। ਮੇਰੇ ਕੋਲ ਕੁਛ ਮੰਗਣ ਆਓਗੇ ਮੈਂ ਨਾ ਕਰ ਸਕਣਾ, ਪਰ ਭਗਤ ਨੇ ਕੁਛ ਕਹਿ ਦਿੱਤਾ ਫਿਰ ਮੈਂ ਨਾ ਨਹੀਂ ਕਰ ਸਕਦਾ, ਮੈਂ ਕਿਵੇਂ ਨਾ ਕਰਾਂਗਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੋਲੋਂ ਸੁਲੱਖਣੀ ਮੰਗਣ ਗਈ ਹੈ ਕਿ ਪੁੱਤਰ ਚਾਹੀਦੇ ਨੇ, ਪਰ ਗੁਰਦੇਵ ਪਾਤਸ਼ਾਹ ਜੀ ਨੇ ਤੇ ਨਾ ਕਰ ਦਿੱਤੀ। ਪਰ ਭਾਈ ਗੁਰਦਾਸ ਕਹਿੰਦੇ ਨੇ ਨਹੀਂ ਨਾ ਕਰਨਗੇ, ਦੁਬਾਰਾ ਮੰਗ। ਜੁਗਤੀ ਦੱਸੀ ਤੇ ਜੁਗਤੀ ਦੇ ਨਾਲ ਮੁਕਤੀ ਹੋ ਗਈ, ਤੇ ਫਿਰ ਗੁਰਦੇਵ ਸਮਝ ਗਏ ਕਿ ਇਹ ਜੁਗਤੀ ਮੇਰੇ ਗੁਰਸਿੱਖ ਨੇ ਦੱਸੀ ਹੈ, ਤੇ ਉਹ ਭਾਈ ਗੁਰਦਾਸ ਜੀ ਸਨ। ਸਿੱਖ ਦੇ ਬਚਨ ਨੂੰ ਗੁਰੂ ਕਿਵੇਂ ਟਾਲ ਸਕਦੇ ਨੇ? ਕਹਿੰਦੇ ਨੇ ਕਿ ਬੁੱਧੂ ਤੇਰਾ ਆਵਾ ਪੱਕ ਜਾਏਗਾ, ਪਰ ਬਾਹਰੋਂ ਭਾਈ ਲੱਖੂ ਆਵਾਜ਼ ਮਾਰਦੇ ਨੇ ਬੁੱਧੂ ਦਾ ਆਵਾ ਕੱਚਾ। ਤੇ ਫਿਰ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਅਰਦਾਸ ਕੀਤੀ ਜਾਂਦੀ ਹੈ, ਮਹਾਰਾਜ ਸਾਰੀ ਸੰਗਤ ਦੇ ਵਿੱਚ ਹਰਿਮੰਦਰ ਸਾਹਿਬ ਅਰਦਾਸ ਕਰਕੇ ਤੁਸੀਂ ਹੁਕਮ ਕੀਤਾ ਸੀ। ਕਹਿੰਦੇ ਨੇ ਸਾਡੇ ਸਾਰੇ ਹੁਕਮ ਮੇਰੇ ਭਗਤ ਦੇ ਬਚਨ ਤੋਂ ਥੱਲੇ ਨੇ। ਕਿਤਨੀ ਵਡਿਆਈ ਦਿੱਤੀ ਆਪਣੇ ਗੁਰਸਿੱਖ ਨੂੰ, ਹੁਣ ਤੇਰਾ ਆਵਾ ਤੇ ਰਹੇਗਾ ਕੱਚਾ ਹੀ, ਉਹਨੂੰ ਤੇ ਦੁਨੀਆਂ ਚ ਕੋਈ ਨੀ ਪਕਾ ਸਕਦਾ, ਪਰ ਤੇਰੀਆਂ ਕੱਚੀਆਂ ਵੀ ਪੱਕੀਆਂ ਦੇ ਭਾਤ ਜਾਣਗੀਆਂ, ਉਹ ਗੱਲ ਵੱਖਰੀ ਹੈ। ਗੁਰੂ ਹਰ ਮਾਰਗ ਕੱਢ ਲੈਂਦੇ ਨੇ, ਪਰ ਗਿਆਨ ਕਿਤਨਾ ਬਖਸ਼ਿਆ। ਖਾਲਸਾ ਮੇਰੋ ਰੂਪ ਹੈ ਖਾਸ ਉਂਜ ਨਹੀਂ, ਪੰਜਾਂ ਨੇ ਹੁਕਮ ਕੀਤਾ ਗੜੀ ਛੱਡ ਦਿੱਤੀ ਆਪਣੇ ਆਪ ਤੋਂ ਵੱਡਾ ਭਗਤ ਨੂੰ। ਪਰ ਗੱਲ ਇੱਕ ਨਾਲ ਕਰਦੇ ਨੇ, ਭਗਤ ਪ੍ਰੇਮ ਵਾਲਾ ਹੋਏ ਵੀ, ਇਹ ਨਹੀਂ ਕਿ ਵਿਖਾਵੇ ਵਾਸਤੇ ਤੇ ਭਗਤ ਹੋਵੇ ਤੇ ਅੰਦਰ ਨਾ ਪ੍ਰੇਮ ਨਾ ਨਿਮਰਤਾ ਨਾ ਸੰਤੋਖ ਨਾ ਦਇਆ ਨਾ ਧਰਮ ਕੁਛ ਵੀ ਨਾ ਹੋਵੇ। ਤੇ ਗੁਰਦੇਵ ਨੂੰ ਤੇ ਪਾਣਾ ਨਹੀਂ, ਗੁਰੂ ਨਾਨਕ ਸਾਹਿਬ ਨੂੰ ਹੋਰ ਭਾਵੇਂ ਕਿਸੇ ਨੂੰ ਵੀ ਚੰਗਾ ਲੱਗਦਾ ਰਹੇ, ਭਾਵੇਂ ਕਿਸੇ ਸਮੂਹ ਨੂੰ ਸੰਗਠਨ ਨੂੰ ਚੰਗਾ ਲੱਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੇ ਭਾਵਨਾ ਵਾਲੇ ਚੰਗੇ ਲੱਗਣਗੇ। ਹੁਣ ਨਿਮਰਤਾ ਚਾ ਕੇ ਤਖਤ ਮਲ ਨੇ ਇਤਨੀ ਸਿਆਣੀ ਗੱਲ ਕੀਤੀ, ਗੁਰੂ ਅੰਗਦ ਦੇ ਪਾਤਸ਼ਾਹ ਭੇਜ ਗਏ, ਕਹਿੰਦੇ ਨੇ ਮੇਰੇ ਗੁਰਦੇਵ ਤੇਰੇ ਉੱਤੇ ਬੜੀ ਬਖਸ਼ਿਸ਼ ਕਰਨਗੇ।
ਆਏ ਸਜਣ ਮੈਂ ਸਰਬ ਪਦਾਰਥ,
ਤੇਰੇ ਘਰ ਦੇ ਵਿੱਚ ਹੁਣ ਸਾਰੇ ਪਦਾਰਥ ਆ ਜਾਣਗੇ। ਤਖਤ ਮਲ ਨੇ ਕੋਈ ਪਦਾਰਥ ਨਹੀਂ ਮੰਗਿਆ, ਪਰ ਗੁਰੂ ਭਾਈ ਲੈਣਾ ਜੀ ਨੇ ਸਾਰੇ ਪਦਾਰਥ ਬਖਸ਼ ਦਿੱਤੇ।
ਜਾਏ ਪਰਲੋਕ ਹੋਏ ਕਿਰਤਾਰਥ,
ਇਸ ਲੋਕ ਤੋਂ ਜਦੋਂ ਪਰਲੋਕ ਚ ਜਾਏਗਾ ਤੇ ਨਿਹਾਲ ਹੋ ਕੇ ਜਾਏਗਾ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਊ, ਉਥੇ ਰੇ ਰੇ ਕੋਈ ਨੀ ਕਹੇਗਾ, ਸਾਰੇ ਤੈਨੂੰ ਸਤਿਕਾਰ ਦੇਣਗੇ। ਕਿਉਂ? ਕਿਉਂਕਿ ਤੇਰੇ ਅੰਦਰ ਭਾਵਨਾ ਹੈ, ਨਿਮਰਤਾ ਹੈ। ਨਿਵਿਆ ਹੋਇਆ ਬੰਦਾ ਗੁਰੂ ਨਾਨਕ ਸਾਹਿਬ ਨੂੰ ਚੰਗਾ ਲੱਗਦਾ, ਆਕੜੇ ਹੋਏ ਛਾਤੀਆਂ ਵਾਲੇ ਨੀ ਚੰਗੇ ਲੱਗਦੇ ਗੁਰੂ ਨਾਨਕ ਸਾਹਿਬ ਨੂੰ। ਆਪਸ ਕੋ ਜੋ ਜਾਣੈ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਥੋੜਾ ਜਾ ਨੀਵਾਂ ਹੋ ਤੇ ਨੀਵਾਂ ਹੋ ਕੇ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਚੰਗਾ ਲੱਗਦਾ। ਪਰ ਨੀਵੇਂ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਜ਼ੁਲਮ ਕਰੇ ਤੇ ਉੱਥੇ ਵੀ ਨਿਮ ਜਾਣਾ, ਨਹੀਂ। ਉੱਥੇ ਫਿਰ ਤਲਵਾਰ ਚੁੱਕਣੀ ਵੀ ਨਿਮਣਾ, ਤਲਵਾਰ ਚੁੱਕਣੀ ਵੀ ਨਿਮਣਾ ਬਣ ਜਾਂਦਾ, ਧਰਮ ਨੂੰ ਬਚਾਉਣਾ। ਪਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਦੋਂ ਤੱਕ ਉਹ ਤਲਵਾਰ ਵੀ ਨਹੀਂ ਚੁੱਕੀ ਜਾਂਦੀ ਜਦੋਂ ਅੰਦਰ ਭਾਵਨਾ, ਪ੍ਰੇਮ, ਸੰਤੋਖ, ਦਇਆ, ਧਰਮ ਇਹ ਗੁਣ ਨਾ ਹੋਣ। ਜਦੋਂ ਇਹ ਗੁਣ ਅੰਦਰ ਹੁੰਦੇ ਨੇ, ਭਗਤੀ ਅੰਦਰ ਪ੍ਰਗਟ ਹੋਵੇ ਤੇ ਬਾਹਰ ਜਲਾਲ ਪ੍ਰਗਟ ਹੁੰਦਾ ਹੈ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹੁਣ ਤੂੰ ਕਿਰਤਾਰਥ ਹੋ ਗਿਆ, ਪ੍ਰਲੋਕ ਦੇ ਵਿੱਚ ਵੀ ਕਿਰਪਾ ਹੋਵੇਗੀ।
ਸਭ ਤੇ ਤੇ ਨਕੇਤ ਕੇ ਮਾਹੀ,
ਅੱਜ ਤੋਂ ਬਾਅਦ ਤੇਰੇ ਘਰ ਦੇ ਵਿੱਚ
ਕਿਸੂ ਵਸਤ ਕੀ ਕੀਮਤ ਨਾਹੀ,
ਕਿਸੇ ਵੀ ਚੀਜ਼ ਦੀ ਥੋੜ ਨਹੀਂ ਆਏਗੀ, ਪਦਾਰਥ ਭਰੇ ਰਹਿਣਗੇ ਤੇਰੇ ਘਰ ਚ।
ਕਰਨੀ ਭਗਤ ਦੇ ਮੈਂ ਜਾਗੀ,
ਉਸ ਦੇ ਮਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਭਗਤੀ ਜਾਗ ਗਈ। ਤਖਤ ਮਲ ਉਸੇ ਵਕਤ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਿਆ।
ਸਤਿਗੁਰ ਨਾਮ ਸੰਗ ਲਿਵ ਲਾਗੀ,
ਗੁਰੂ ਨਾਨਕ ਨਾਨਕ ਦੇ ਮਹਾਰਾਜ ਜੀ ਦੇ ਬਖਸ਼ੇ ਹੋਏ ਸ਼ਬਦ ਵਾਹਿਗੁਰੂ ਦੇ ਵਿੱਚ ਪੂਰੀ ਲਿਵਦਾਰ ਹੁੰਦਾ, ਧਿਆਨ ਜੁੜ ਗਿਆ।
ਗੌਰੋ ਕਰਤ ਭਏ ਸਤ ਪਾਉ।
ਫਿਰ ਉਸ ਤੋਂ ਬਾਅਦ ਸਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਤਖਤ ਮਲ ਨੇ ਸੱਚਾ ਪਿਆਰ ਜੋੜਿਆ ਹਿਰਦੇ ਦੇ ਨਾਲ।
ਉਸਤ ਕਰੇ ਲੇਤ ਮੁਖ ਨਾਉ।
ਫਿਰ ਸਦਾ ਹੀ ਆਪਣੇ ਮੁਖਾਰ ਬਿੰਦ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਸਤਤ ਕੀਤੀ। ਭਗਤ ਦੇ ਵਿੱਚ ਇੱਕ ਹੋਰ ਗੁਣ ਹੋਏਗਾ, ਨਿਮਰਤਾ ਚ ਵੀ ਰਹੇਗਾ, ਚੁੱਕੇ ਵੀ ਚੱਲੇਗਾ ਤੇ ਕਦੀ ਵੀ ਬੋਲੇਗਾ ਨਹੀਂ, ਬਹੁਤਾ ਨਹੀਂ ਬੋਲਦਾ। ਗੁਰੂ ਭਾਈ ਲੈਣਾ ਜੀ ਸਾਰੀ ਜ਼ਿੰਦਗੀ ਨਹੀਂ ਬੋਲੇ, ਤੇ ਜਦੋਂ ਪ੍ਰੀਖਿਆ ਹੋ ਗਈ ਫਿਰ ਆਪਣੀ ਜਗ੍ਹਾ ਬਿਠਾਤਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਿਤਨਾ ਸਮਾਂ ਸੇਵਾ ਕੀਤੀ, ਭਾਈ ਸੰਤੋਖ ਸਿੰਘ ਕਹਿੰਦੇ ਨੇ ਰਹਿ ਇਕਾਂਤ ਬੈਠ ਕਰ ਸੇਵ, ਇਕਾਂਤ ਚ ਬਹਿ ਜਾਂਦੇ ਸਨ। ਜਿਤਨਾ ਚਿਰ ਸੇਵਾ ਲੰਕੜਾਂ ਦੀ ਬਰਤਨਾਂ ਦੀ ਕਰਨੀ, ਕਦੀ ਕਿਸੇ ਨਾਲ ਬਚਨ ਬਿਲਾਸ ਨਹੀਂ, ਇਕਾਂਤ ਜਾ ਕੇ ਬੈਠ ਕੇ ਤੇ ਸਿਮਰਨ ਸ਼ੁਰੂ। ਕਿਸੇ ਦੀ ਨਿੰਦਿਆ ਝੂਠ ਚੁਗਲੀ ਤੋਂ ਇੱਕ ਪਾਸੇ, ਗੁਰਦੇਵ ਨੇ ਜਦੋਂ ਪਰਖ ਲਿਆ ਆਪਣੀ ਜਗ੍ਹਾ ਤੇ ਬਿਠਾ ਦਿੱਤਾ, ਭਾਂਡਾ ਪੂਰਾ ਹੈ ਤੇ ਪੂਰੇ ਨੂੰ ਹੀ ਗੁਰਦੇਵ ਪਾਤਸ਼ਾਹ ਜੀ ਨੇ ਪੂਰੇ ਤਖ਼ਤ ਤੇ ਬਿਠਾਣਾ ਸੀ। ਤੇ ਗੁਰਦੇਵ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੁਣ ਭਾਈ ਲਹਿਣਾ ਜੀ ਪੂਰੇ ਨੇ, ਤੇ ਪੂਰੇ ਹੁਣ ਸੰਪੂਰਨਤਾ ਹੀ ਬਖਸ਼ ਰਹੇ ਨੇ। ਕਹਿੰਦੇ ਨੇ ਤਖ਼ਤ ਮਲ ਤੈਨੂੰ ਕੋਈ ਥੋੜ ਨਹੀਂ ਆਵੇਗੀ, ਤੇ ਹੁਣ ਫਿਰ ਪ੍ਰਭੂ ਦਾ ਨਾਮ ਜਪਣ ਲੱਗ ਗਿਆ, ਲਿਵ ਲੱਗ ਗਈ।
ਦੋਰਾ ਪੇਸ਼ਨ ਬੈਠੇ ਹੋ ਤਖ਼ਤ ਮਲ ਮਾਨਵੇ ਅਪਰਸੋ ਬ੍ਰਿੰਦ।
ਉਸ ਵਕਤ ਫਿਰ ਤਖ਼ਤ ਮਲ ਅਤੇ ਹੋਰ ਬੜੇ ਮਨੁੱਖ ਬੈਠ ਗਏ ਅਤੇ ਭਾਈ ਲਹਿਣਾ ਜੀ ਵਿਚ ਬਿਰਾਜਮਾਨ ਸਨ।
ਸ਼ਬਦ ਉਚਾਰੇ ਸਤਿਗੁਰੂ ਸਰਦਾ ਹਿਤ ਸੁਖ ਕੰਦ।
ਗੁਰਦੇਵ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਸੁਖ ਦੇਣ ਵਾਸਤੇ ਫਿਰ ਭਾਵਨਾ ਦੇ ਵਿਚ ਭੇਜ ਕੇ ਉਥੇ ਫਿਰ ਗੁਰਬਾਣੀ ਦਾ ਇਹ ਸ਼ਬਦ ਉਚਾਰਨ ਕੀਤਾ।
ਸ੍ਰੀ ਮੁਖ ਵਾਕ ਸੂਹੀ ਮਹੱਲਾ ਪਹਿਲਾ।
ਗੁਰਦੇਵ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਜੀ ਦਾ ਸ੍ਰੀ ਮੁਖ ਵਾਕ ਤੋਂ ਪਾਵ ਆਪਣੇ ਮੁਖਾਰਬੰਦ ਤੋਂ ਉਚਾਰਨ ਕੀਤੇ ਹੋਏ ਬੋਲ ਸ਼ਬਦ ਗੁਰਬਾਣੀ ਸੂਹੀ ਰਾਗ ਦੇ ਵਿਚ ਪਹਿਲੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ।
ਜਿਨ ਕਹੋ ਭਾਂਡੇ ਭਾਉ ਤਿਨਾ ਸਵਾਰ ਸੀ।
ਜਿਨ੍ਹਾਂ ਦੇ ਮਨ ਰੂਪੀ ਭਾਂਡੇ ਦੇ ਵਿਚ ਪਿਆਰ ਹੈ ਉਹ ਹੀ ਸਵਰਨਗੇ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤਿਨਾ ਸਵਾਰ ਸੀ, ਪ੍ਰਮਾਤਮਾ ਉਹਨਾਂ ਨੂੰ ਸਵਾਰੇਗਾ ਜਿਨ੍ਹਾਂ ਦੇ ਮਨਾਂ ਦੇ ਵਿਚ ਪਿਆਰ ਹੈ। ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਕਿਤਨੀ ਕਮਾਲ ਦੀ ਗੱਲ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇਗਾਂ ਤਲਵਾਰਾਂ ਖੰਡੇ ਨੇਜੇ ਤੁਪਕ ਚਲਾਣ ਵਾਲੇ, ਖੜਕਾਣ ਵਾਲੇ, ਲੜਵਾਣ ਵਾਲੇ, ਜੰਗ ਕਰਵਾਣ ਵਾਲੇ, ਕਿਤਨੀ ਗਜ਼ਬ ਦੀ ਗੱਲ ਕਰਦੇ ਨੇ। ਸਾਚ ਕਹੋ, ਸੱਚ ਗੱਲ ਧਿਆਨ ਨਾਲ ਸੁਣ ਲੈਣਾ, ਸਭ ਹੈ ਸਾਰਿਆਂ ਵਾਸਤੇ, ਕਿਸੇ ਇੱਕ ਵਾਸਤੇ ਨਹੀਂ, ਕਿਸੇ ਬਾਹਰਲੇ ਵਾਸਤੇ ਨਹੀਂ, ਕਿਸੇ ਆਪਣੇ ਵਾਸਤੇ ਨਹੀਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹੇ ਵੀ ਪ੍ਰਮਾਤਮਾ ਦੇ ਨਾਲ ਪਿਆਰ ਕੀਤਾ, ਗੁਰੂ ਦੇ ਨਾਲ ਪਿਆਰ ਕੀਤਾ, ਨਿਮਰਤਾ ਦੇ ਵਿਚ ਭਿਜਿਆ, ਉਸਨੇ ਹੀ ਪ੍ਰਮਾਤਮਾ ਨੂੰ ਪਾਇਆ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ। ਪ੍ਰਮਾਤਮਾ ਕਿਸੇ ਚੀਜ਼ ਦੀ ਮੰਗ ਨਹੀਂ ਕਰਦਾ। ਸਾਡਾ ਧਰਮ ਹੈ ਭਗਤੀ ਯੋਗ, ਹੱਠ ਯੋਗ ਸਾਨੂੰ ਦਿੱਤਾ ਇਹਨੇ ਗੁਰਦੇਵ ਨੇ। ਹੱਠ ਯੋਗ ਵਾਲਿਆਂ ਦਾ ਕੰਮ ਸ਼ੁਰੂ ਹੁੰਦਾ ਹੈ ਮੈਂ ਤੋਂ, ਅਹੰ ਬ੍ਰਹਮਾਸਮੀ, ਅਨਲ ਹੱਕ, ਅਸੀਂ ਬ੍ਰਹਮਾ, ਉਥੋਂ ਮਾਰਗ ਸ਼ੁਰੂ ਹੁੰਦਾ ਹੈ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਾਰਗ ਸ਼ੁਰੂ ਹੁੰਦਾ ਹੈ ਤੂੰ ਤੋਂ, ਤੂੰ ਹੀ, ਤੂੰ ਹੀ, ਤੂੰ ਹੀ, ਮੈਂ ਕੁਛ ਵੀ ਨਹੀਂ, ਬਸ ਤੂੰ ਤੋਂ, ਤੂੰ ਤੋਂ ਚੱਲਦਾ 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 ਇੱਕ ਦਿਨ ਕਿੱਥੇ ਪਹੁੰਚਣਾ। ਮੋਹੀ ਤੋਹੀ, ਮੋਹੀ ਮੋਹੀ ਤੋਹੀ, ਅੰਤਰ ਕੈਸਾ, ਹੁਣ ਤੂੰ ਵੀ ਖਤਮ ਹੋ ਗਿਆ, ਤੂੰ ਮੈਂ ਹੋ ਗਿਆ, ਮੈਂ ਤੂੰ ਹੋ ਗਿਆ, ਹੁਣ ਪਤਾ ਹੀ ਨਹੀਂ ਲੱਗਦਾ ਰੱਬ ਕੌਣ ਕਬੀਰ ਕੌਣ। ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਨੀ, ਕੌਣ ਪਛਾਣ ਕਰੇ ਹੁਣ ਕਬੀਰ ਕੌਣ ਰਾਮ ਕੌਣ। ਐਸਾ ਮਿਲ ਗਏ ਪਰਮਾਤਮਾ, ਹੁਣ ਕੁਛ ਪਤਾ ਹੀ ਨਹੀਂ ਲੱਗਦਾ। ਉੱਥੇ ਪਹੁੰਚਣਾ ਤੂੰ ਤੋਂ ਚੱਲ ਕੇ ਮੈਂ ਵੀ ਖਤਮ ਹੋ ਜਾਵੇ, ਮੈਂ ਤੇ ਆ ਕੇ ਫਿਰ ਕੀ ਰਹਿ ਜਾਵੇ। ਬ੍ਰਹਮ ਹੀ ਬ੍ਰਹਮ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਇਹ ਭਗਤ ਯੋਗ ਸਾਨੂੰ ਜੋ ਬਖਸ਼ਿਆ, ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਭਗਤੀ ਯੋਗ ਦਾ ਮਾਰਗ ਪ੍ਰੇਮ ਤੋਂ ਸ਼ੁਰੂ ਹੁੰਦਾ ਹੈ। ਜਿਨ੍ਹਾਂ ਦੇ ਮਨ ਦੇ ਵਿੱਚ ਪਿਆਰ ਹੈ ਉਹਨਾਂ ਨੂੰ ਹੀ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਵਾਰਦੇ ਨੇ, ਉਹ ਹੀ ਪ੍ਰਵਾਨ ਹੁੰਦੇ ਨੇ। ਜਿਨ੍ਹਾਂ ਦੇ ਅੰਦਰ ਭਾਵਨਾ ਨਹੀਂ, ਜਿਨ੍ਹਾਂ ਦੇ ਅੰਦਰ ਪ੍ਰੇਮ ਨਹੀਂ, ਤੇ ਪ੍ਰੇਮ ਹਿਰਦੇ ਨੂੰ ਨਿਰਮਲ ਕਰ ਦਿੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪ੍ਰੇਮ ਦੀ ਉਸਤਤ ਕਰਦਿਆਂ ਹੋਇਆ ਉਹਨਾਂ ਇਸ਼ਕ ਮਿਜਾਜੀਆਂ ਦਾ ਵੀ ਉਦਾਹਰਣ ਦੇ ਦਿੱਤਾ। ਲੈਲਾ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲੁਭਾਣਾ, ਕੁੱਤੇ ਦੀ ਪੈਰੀ ਪਵੇ ਹੜ ਹੜ ਹੱਸਿਆ ਲੋਕ ਵਿਡਾਣਾ। ਗੁਰਦੇਵ ਪਾਤਸ਼ਾਹ ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕੁੰਜੀ, ਜਿਨ੍ਹਾਂ ਦੀ ਬਾਣੀ ਨੂੰ ਕਿਹਾ ਕਿ ਗੁਰਦੇਵ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੰਦਰਾ ਹਨ, ਭਾਈ ਗੁਰਦਾਸ ਜੀ ਕੁੰਜੀ ਹਨ, ਉਹ ਕੁੰਜੀ ਜੰਦਰੇ ਨੂੰ ਕਿਵੇਂ ਖੋਲਦੀ ਹੈ। ਕਿ ਕਹਿੰਦੇ ਹਨ ਕਿ ਜਿਵੇਂ ਅਗਰ ਇੱਕ ਮਜਨੂੰ ਆਮ ਤੁੱਛ ਚੀਜ਼ ਦੇ ਪਿੱਛੇ ਉਹਦਾ ਮਨ ਹੰਕਾਰ ਚਲਾ ਗਿਆ, ਨਿਮਰਤਾ ਦੇ ਵਿੱਚ ਆ ਗਿਆ, ਬਿਲਕੁਲ ਪਾਗਲ ਹੋ ਗਿਆ, ਕੁੱਤੇ ਦੀ ਵੀ ਪੈਰੀ ਪੈਣ ਲੱਗ ਗਿਆ, ਇੱਕ ਬੰਦਾ ਨਹੀਂ ਹੋ ਸਕਦਾ ਐਵੇਂ, ਹੰਕਾਰ ਜਾਵੇ ਤੇ ਹੁੰਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਪਿਆਰ ਕਰਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਕਰਨਾ ਤੇ ਅੰਦਰੋਂ ਹੰਕਾਰ ਨਾ ਜਾਵੇ, ਹੰਕਾਰ ਬੜਾ ਕੰਡਾ ਹੈ, ਹਉਮੈ ਨਾਵੈ ਨਾਲ ਵਿਰੋਧ ਹੈ। ਹੰਕਾਰ ਪਿਆਰ ਨੂੰ ਜਨਮ ਦੇਣ ਹੀ ਨਹੀਂ ਦਿੰਦਾ, ਹੰਕਾਰ ਜਦੋਂ ਜਾਂਦਾ ਉਦੋਂ ਪਿਆਰ ਆਉਂਦਾ। ਭਾਈ ਨੰਦ ਲਾਲ ਆਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ, ਗੁਰਦੇਵ ਪਾਤਸ਼ਾਹ ਤੱਕ ਤੇ ਬਿਰਾਜਮਾਨ ਨੇ। ਕੋਈ ਆ ਕੇ ਦੱਸਦਾ ਭਾਈ ਨੰਦ ਲਾਲ ਆਏ ਨੇ ਕੌਣ? ਕਹਿੰਦੇ ਨੇ ਬਹੁਤ ਵੱਡੇ ਵਿਦਵਾਨ, ਰਾਜ ਘਰਾਣੇ ਦੇ ਵਿੱਚ ਮੁਗਲ ਬਾਦਸ਼ਾਹ ਦੇ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਨੇ। ਭਾਈ ਸਾਹਿਬ ਨੂੰ ਪੁੱਛਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿ ਨੰਦ ਲਾਲ ਤੁਸੀਂ ਕੌਣ ਹੋ? ਕਹਿੰਦੇ ਨੇ ਮੈਂ ਫਲਾਣੀ ਫਲਾਣੀ ਜਗ੍ਹਾ ਤੋਂ ਆਇਆ ਹਾਂ ਗੁਰਦੇਵ ਪਾਤਸ਼ਾਹ। ਤੇ ਕਹਿਣ ਲੱਗੇ ਕੀ ਕਰਦੇ ਹੋ? ਕਹਿੰਦੇ ਨੇ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਹਾਂ, ਫਾਰਸੀ ਦੇ ਵਿੱਚ ਬਹੁਤ ਨਿਪੁੰਨ ਹਾਂ ਤੇ ਫਾਰਸੀ ਦੇ ਵਿੱਚ ਮੈਂ ਬਹੁਤ ਵੱਡਾ ਗਿਆਨੀ ਹਾਂ, ਇਸ ਤਰ੍ਹਾਂ ਦੇ ਬਚਨ ਕਰਨ ਲੱਗੇ। ਗੁਰਦੇਵ ਪਾਤਸ਼ਾਹ ਸ਼ਾਂਤ ਇਕਦਮ ਸੁਣੀ ਜਾ ਰਹੇ ਨੇ ਤੇ ਸੁਣਦੇ ਸੁਣਦੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਸਾਡੇ ਕੋਲ ਸ਼ਰਨ ਲੈਣ ਆਇਓ। ਹਾਂਜੀ ਤੁਹਾਡੇ ਕੋਲ ਸ਼ਰਨ ਲੈਣ ਆਏ ਆ ਗੁਰਦੇਵ ਪਾਤਸ਼ਾਹ ਕਹਿਣ ਲੱਗੇ। ਗੁਰਦੇਵ ਪਾਤਸ਼ਾਹ ਨੇ ਧਿਆਨ ਨਾਲ ਦੇਖਿਆ ਅੰਦਰ ਹਉਮੈ ਹੈ, ਮੈਂ ਟਿਕੀ ਹੋਈ ਹੈ ਕਿਤੇ ਨਾ ਕਿਤੇ ਮਨ ਚ, ਗਿਆਨ ਦਾ ਅਹੰਕਾਰ ਹੈ। ਹਮ ਬਟ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ। ਇਹ ਬੁੱਧ ਖਤਮ ਹੀ ਨਹੀਂ ਹੋਈ ਬੰਦੇ ਦੇ ਵਿੱਚੋਂ ਕਿ ਮੈਂ ਬੜਾ ਗਿਆਨੀ, ਮੈਂ ਬੜਾ ਧਰਮੀ, ਮੈਂ ਬੜਾ ਸੂਰਮਾ, ਮੈਂ ਬੜਾ ਯੋਧਾ। ਤੇ ਕਹਿਣ ਲੱਗੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ ਕੋਲ ਰਹਿਣਾ? ਕਹਿੰਦੇ ਨੇ ਤੁਹਾਡੇ ਕੋਲ ਹੀ ਰਹਿਣਾ। ਉਹ ਭਾਂਡੇ ਦੇਖ ਸਰਬਲੋ ਦੇ ਕਾਲੇ ਸ਼ਾਹ, ਉਹਨਾਂ ਭਾਂਡਿਆਂ ਨੂੰ ਮਾਂਜ ਮਾਂਜ ਕੇ ਚਿੱਟਾ ਲਿਸ਼ਕਾ ਦੇ, ਜੇ ਸਾਡੇ ਕੋਲ ਰਹਿਣਾ ਹੀ ਸੀ। ਤੇ ਹੈਰਾਨ ਹੋ ਗਏ ਕਿ ਫਾਰਸੀ ਦਾ ਵਿਦਵਾਨ ਆ, ਸੋਚਿਆ ਸੀ ਕੋਈ ਫਾਰਸੀ ਦਾ ਗ੍ਰੰਥ ਲਿਖਵਾਣਗੇ, ਸਿੰਘਾਂ ਨੂੰ ਫਾਰਸੀ ਪੜ੍ਹਾਵਾਂਗਾ, ਹੋਰ ਕਿਤੇ ਮੇਰੀ ਡਿਊਟੀ ਲਾਣਗੇ। ਚੰਗਾ ਕੰਮ ਕੀਤਾ ਇੱਕ ਕਲਮ ਚੁੱਕਣ ਵਾਲੇ ਦੇ ਹੱਥ ਦੇ ਵਿੱਚ, ਤੇ ਰੋੜਾ ਪਕੜਾ ਕੇ ਤੇ ਕਹਿੰਦੇ ਨੇ ਭਾਂਡੇ ਮਾਂਜ। ਗੁਰਦੇਵ ਪਾਤਸ਼ਾਹ ਹੁਕਮ ਕਰਕੇ ਚਲੇ ਗਏ ਤੇ ਭਾਈ ਨੰਦ ਲਾਲ ਪਹਿਲੇ ਤੇ ਮਾਂਜਣ ਲੱਗੇ ਭਾਂਡੇ। ਕਹਿੰਦੇ ਨੇ ਹੌਲੀ ਹੌਲੀ ਮਾਂਜਦੇ ਮਾਂਜਦੇ ਸਮਾਂ ਬੀਤਦਾ ਗਿਆ, ਸਮਝ ਆ ਗਈ ਦਿਮਾਗ ਨੂੰ, ਮਨ ਨੂੰ ਇੱਕ ਗੱਲ ਸਮਝ ਆਈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਹੰਕਾਰ ਤੋੜਨਾ ਚਾਹੁੰਦੇ ਨੇ। ਤੇ ਜੇ ਭਾਈ ਨੰਦ ਲਾਲ ਆ ਕੇ ਕਹਿੰਦੇ ਕਿ ਗੁਰਦੇਵ ਪਾਤਸ਼ਾਹ ਪੁੱਛਦੇ ਕੀ ਜਾਣਦੇ ਹੋ, ਤੇ ਜੇ ਕਹਿ ਦਿੰਦੇ ਗੁਰਦੇਵ ਪਾਤਸ਼ਾਹ ਮੈਂ ਕੀ ਜਾਣ ਸਕਦਾ, ਮੈਂ ਕੀੜਾ ਹਾਂ ਤੁਹਾਡੇ ਦਰ ਦਾ, ਫਿਰ ਗੁਰੂ ਗੋਬਿੰਦ ਸਿੰਘ ਕਹਿੰਦੇ ਚੱਲ ਫਾਰਸੀ ਪੜਾ। ਫਿਰ ਇਹ ਜੁਗਤੀ ਬਣਨੀ ਸੀ, ਹੁਣ ਹੰਕਾਰ ਨਾਲ ਭੜੇ ਹੋਏ ਭਾਈ ਨੰਦ ਲਾਲ ਕਹਿੰਦੇ ਨੇ ਭਾਂਡੇ ਮਾਂਜ। ਤੇ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਕਹਿੰਦੇ ਨੇ ਭਾਈ ਗੁਰਦਾਸ ਜੀ ਨੂੰ, ਕਹਿੰਦੇ ਨੇ ਘੋੜੇ ਖਰੀਦਣ ਜਾਣਾ ਕਾਬਲ ਦੇ ਵਿੱਚ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਹਾਰੇ, ਪੰਕਤੀ ਉਚਾਰੀ ਭਾਈ ਸਾਹਿਬ ਨੇ। ਕਹਿੰਦੇ ਨੇ ਮਨ ਦੇ ਵਿੱਚ ਹੰਕਾਰ ਹੈ ਕਿ ਗੁਰੂ ਜੋ ਵੀ ਕਰੇ ਸਿੱਖ ਦਾ ਸਿਦਕ ਨਹੀਂ ਡੋਲਦਾ। ਤੇ ਕਹਿੰਦੇ ਨੇ ਕੋਈ ਗੱਲ ਨੀ, ਇਧਰੋਂ ਛੇਵੇਂ ਪਾਤਸ਼ਾਹ ਜੀ ਨੇ ਭੇਜ ਦਿੱਤਾ। ਤੇ ਗੁਰਦੇਵ ਪਾਤਸ਼ਾਹ ਜੀ ਸਿੱਖ ਦੇ ਨਾਲ ਵੈਰ ਨਹੀਂ ਕਰਦੇ, ਸਿੱਖ ਦਾ ਹੰਕਾਰ ਦੂਰ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਸੋਚਣ ਵਾਲੀ ਗੱਲ ਹੈ, ਜਿਨ੍ਹਾਂ ਨੇ ਆਪਣੀ ਕਲਮ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਸੰਗਠਨ ਕੀਤਾ, ਲਿਖਿਆ, ਕਿਤਨੇ ਮਹਾਨ ਵਿਦਵਾਨ, ਉਹਨਾਂ ਦੀ ਬਾਣੀ, ਉਹਨਾਂ ਦਾ ਇਲਮ, ਉਹਨਾਂ ਦਾ ਗਿਆਨ, ਉਹਨਾਂ ਦੇ ਮਨ ਦੇ ਵਿੱਚ ਵੀ ਹੰਕਾਰ ਆ ਗਿਆ। ਜੇ ਇਤਨੇ ਵੱਡੇ ਬ੍ਰਹਮ ਗਿਆਨੀਆਂ ਦੇ ਮਨ ਦੇ ਵਿੱਚ ਵੀ ਸੂਖਸ਼ਮ ਇਹ ਪਾਪਾਤਮਾ, ਜਿਹਨੂੰ ਪਾਪ ਦੀ ਆਤਮਾ ਕਿਹਾ ਹੈ ਗੁਰਦੇਵ ਪਾਤਸ਼ਾਹ ਨੇ, ਹੇ ਜਨਮ ਮਰਨ ਮੂਲੰ ਅਹੰਕਾਰ ਪਾਪਾਤਮਾ, ਇਹਦੇ ਪਾਪ ਹੈ, ਪਤਾ ਨੀ ਕਿੱਥੇ ਪ੍ਰਗਟ ਹੋ ਜਾਵੇ, ਕੋਈ ਪਤਾ ਨੀ। ਮੈਂ ਬੜਾ ਵੱਡਾ ਸਿੱਖ ਹਾਂ, ਉੱਥੇ ਵੀ ਪ੍ਰਗਟ ਹੋ ਸਕਦਾ। ਮੈਂ ਬੜਾ ਵੱਡਾ ਅੰਮ੍ਰਿਤ ਵੇਲੇ ਵਾਲਾ ਉੱਠਣ ਵਾਲਾ, ਉੱਥੇ ਵੀ ਪ੍ਰਗਟ ਹੋ ਸਕਦਾ। ਮੈਂ 10 ਜਪਜੀ ਸਾਹਿਬ ਦੇ ਪਾਠ ਕਰਨਾ, ਉੱਥੇ ਵੀ ਪ੍ਰਗਟ ਹੋ ਸਕਦਾ, ਕੋਈ ਪਤਾ ਨੀ ਕਿੱਥੇ ਆ ਕੇ ਖੜਾ ਹੋ ਜਾਵੇ ਹੰਕਾਰ। ਤੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ ਕਿ ਜਾਓ ਫਿਰ ਘੋੜੇ ਖਰੀਦੋ। ਤੇ ਘੋੜੇ ਖਰੀਦਣ ਗਏ ਨੇ, ਗੁਰਦੇਵ ਪਾਤਸ਼ਾਹ ਨੇ ਜਿਹੜੀ ਥੈਲੀਆਂ ਦਿੱਤੀਆਂ ਸਨ ਸਾਰਾ ਸੌਦਾ ਹੋ ਗਿਆ। ਅੰਦਰ ਆ ਕੇ ਤੰਬੂ ਦੇ ਵਿੱਚ ਜਦੋਂ ਵੇਖੇ ਤੇ ਠੀਕਰੀਆਂ ਬਣੀਆਂ ਪਈਆਂ, ਮਤ ਜਿਹੜੀ ਸੀ ਉਹ ਪਤਾ ਨੀ ਕਿਵੇਂ ਵਿਚਲ ਗਈ। ਸੋਚ ਨਹੀਂ ਸਕੇ ਕਿ ਗੁਰੂ ਨੇ ਸਾਂਗ ਵਰਤ ਦਿੱਤਾ, ਸਿੱਖ ਸਿਦਕ ਨਾ ਹਾਰੇ, ਪਰ ਸਿਦਕ ਹਾਰ ਗਿਆ ਸਿੱਖ। ਪਿੱਛੋਂ ਦੀ ਤੰਬੂ ਪਾੜ ਕੇ ਤੇ ਕਾਸ਼ੀ ਚਲੇ ਗਏ। ਤੇ ਕਹਿੰਦੇ ਨੇ ਉੱਥੋਂ ਜਿਹੜੇ ਬਾਹਰ ਸਿੱਖ ਸਨ 2 ਘੰਟੇ ਉਡੀਕ ਉਡੀਕ ਕੇ ਅੰਦਰ ਆਏ ਕਿ ਭਾਈ ਸਾਹਿਬ ਕਿੱਧਰ ਗਏ। ਅੰਦਰ ਆਏ ਤੇ ਕੀ ਕਹਿੰਦੇ ਨੇ, ਜਿਹੜੀਆਂ ਮੋਹਰਾਂ ਥੈਲੀਆਂ ਸਨ ਉਹ ਖੁੱਲੀਆਂ ਹੋਈਆਂ ਸਨ ਤੇ ਮੋਹਰਾਂ ਵਿਖਰੀਆਂ ਹੋਈਆਂ ਸਨ। ਉਹਨਾਂ ਮੋਹਰਾਂ ਇਕੱਠੀਆਂ ਕੀਤੀਆਂ, ਗਿਣ ਕੇ ਦੇ ਦਿੱਤੀਆਂ, ਘੋੜੇ ਲੈ ਕੇ ਆ ਗਏ ਭਾਈ ਗੁਰਦਾਸ ਕਾਸ਼ੀ। ਤੇ ਜਦੋਂ ਪਤਾ ਲੱਗਾ ਛੇਵੇਂ ਪਾਤਸ਼ਾਹ ਨੇ, ਕਹਿੰਦੇ ਨੇ ਲੈ ਕੇ ਆਓ ਸਾਡੇ ਚੋਰ ਨੂੰ। ਤੇ ਕਹਿੰਦੇ ਨੇ ਫਿਰ ਮੁਸ਼ਕਾਂ ਬੰਨ ਕੇ ਕਾਸ਼ੀ ਦੇ ਵਿੱਚੋਂ ਭਾਈ ਗੁਰਦਾਸ ਜੀ ਕਥਾ ਕਰ ਰਹੇ ਸਨ ਸੰਗਤ ਚ। ਇਸੇ ਤਰ੍ਹਾਂ ਕਥਾ ਕਰਦੇ ਕਰਦੇ ਕਾਸ਼ੀ ਬ੍ਰਾਹਮਣਾਂ ਦਾ ਗੜ੍ਹ ਸੀ, ਉੱਥੇ ਭਾਈ ਗੁਰਦਾਸ ਜੀ ਨੇ ਪਤਾ ਨੀ ਕਿਤਨੇ ਸਿੱਖ ਬਣਾ ਕੇ ਜੋੜ ਦਿੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ, ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਦੇ ਨਾਲ, ਪੰਡਿਤਾਂ ਦੇ ਨਾਲ ਗੋਸ਼ਟੀ ਹੋਈ ਉੱਥੇ ਸੰਸਕ੍ਰਿਤ ਚ, ਜੋ ਗੁਰਪ੍ਰਤਾਪ ਸੂਰਜ ਦੇ ਵਿੱਚ ਦਰਜ ਕੀਤੀ ਭਾਈ ਸੰਤੋਖ ਸਿੰਘ ਜੀ ਨੇ। ਉੱਥੋਂ ਕਹਿਣ ਲੱਗੇ ਗੁਰਸਿੱਖ ਜਾ ਕੇ, ਸਾਡੇ ਗੁਰੂ ਕਰਦਾ ਇੱਕ ਚੋਰ ਹੈ ਇੱਥੇ। ਤੇ ਕਹਿੰਦੇ ਨੇ ਕਥਾ ਕਰਦੇ ਫਤਿਹ ਬੁਲਾ ਕੇ ਥੱਲੇ ਆ ਕੇ ਹੱਥ ਜੋੜ ਕੇ ਕਹਿੰਦੇ ਨੇ ਮੈਂ ਆ। ਕਹਿੰਦੇ ਨੇ ਗੁਰੂ ਦਾ ਹੁਕਮ ਹੈ ਮੁਸ਼ਕਾਂ ਬੰਨ ਕੇ ਲਿਜਾਣਾ। ਪਿੱਛੇ ਹੱਥ ਬੰਨ ਲਏ, ਸੰਗਤ ਦੇ ਵਿੱਚੋਂ ਲੈ ਕੇ ਗਏ। ਸਾਰੀ ਸੰਗਤ ਹੈਰਾਨ, ਇਤਨਾ ਵੱਡਾ ਆਲਮ ਫਾਜ਼ਲ ਵਿਦਵਾਨ ਤੇ ਇਹ ਕੀ ਕਹਿ ਰਿਹਾ। ਲੇਕਿਨ ਵੇਖੋ ਕਿਤਨੇ ਵੱਡੇ ਵਿਦਵਾਨ ਸਨ। ਜਦੋਂ ਹੰਕਾਰ ਆਇਆ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ, ਗੁਰਦੇਵ ਪਾਤਸ਼ਾਹ ਦੇ ਮਨ ਚ ਵਿਚਾਰ ਆਈ ਕਿ ਹੈ ਤੇ ਬਹੁਤ ਵੱਡਾ ਸਿੱਖ, ਵਿਦਵਾਨ, ਗਿਆਨੀ, ਧਿਆਨੀ, ਪਰ ਸਿੱਖ ਦੇ ਮਨ ਚ ਸੂਖਸ਼ਮ ਹਉਮੈ, ਛੋਟੀ ਜੀ ਹਉਮੈ, ਇਸ ਹਉਮੈ ਨੂੰ ਦੂਰ ਕਰੀਏ। ਫਿਰ ਹਉਮੈ ਦੂਰ ਕੀਤੀ ਤੇ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਆਏ ਤੇ ਫਿਰ ਗਲਤੀ ਮੰਨੀ। ਗੁਰਦੇਵ ਜੀ ਪਾਤਸ਼ਾਹ ਜੀ ਨੇ ਫਿਰ ਬਿਰਾਜਮਾਨ ਕੀਤਾ, ਸਤਿਕਾਰ ਬਖਸ਼ਿਆ। ਤੇ ਹਉਮੈ ਨਹੀਂ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਿਆਰ ਦਾ ਭਾਂਡਾ, ਭਾਂਡੇ ਦੇ ਵਿੱਚ ਪਿਆਰ, ਪਹਿਲਾਂ ਭਾਂਡਾ ਸਾਫ ਕਰ ਜਪ ਕਰਕੇ, ਤੇ ਹੌਲੀ ਹੌਲੀ ਪ੍ਰੇਮ ਪਾ, ਪ੍ਰੇਮ ਦੇ ਨਾਲ ਜਦੋਂ ਭਾਂਡਾ ਭਰ ਜਾਏਗਾ, ਤਿੰਨਾ ਸਵਾਰ ਸੀ ਉਹਨਾਂ ਨੂੰ ਗੁਰੂ ਸਵਾਰ ਦਿੰਦਾ ਹੈ।
ਸੁਖੀ ਕਰੈ ਪਸਾਓ ਦੁਖ ਵਿਸਾਰ ਸੀ,
ਫਿਰ ਗੁਰਦੇਵ ਪਾਤਸ਼ਾਹ ਜੀ ਸੁਖੀ ਕਰ ਦੇਣਗੇ ਦੁਖ ਵਿਸਾਰ ਸੀ। ਜਿਤਨਾ ਦੁਖ ਝੋਲੀ ਦੇ ਵਿੱਚ ਹੈ, ਜਿਤਨਾ ਵੀ ਸਾਡੇ ਮਨਾਂ ਦੇ ਵਿੱਚ ਸੰਤਾਪ ਹੈ, ਉਹ ਸਾਰਾ ਚਲਾ ਜਾਏਗਾ। ਫਿਰ ਗੁਰਦੇਵ ਪਾਤਸ਼ਾਹ ਸੁਖ ਆਨੰਦ ਬਖਸ਼ ਦੇਣਗੇ, ਖੇੜਾ ਬਖਸ਼ ਦੇਣਗੇ।
ਸਹਸਾ ਮੂਲੇ ਨਾਏ ਸਰ ਪ੍ਰਤਾਰ ਸੀ,
ਰਤਾ ਜਿੰਨਾ ਵੀ ਫਿਰ ਸ਼ੰਕਾ ਗੁਰੂ ਦੇ ਉੱਤੇ ਨਹੀਂ ਬਣੇਗਾ। ਫਿਰ ਗੁਰਦੇਵ ਜੋ ਵੀ ਕਰ ਦੇਣ ਉਹ ਭਲਾ ਕਰਕੇ ਮੰਨਾਂਗੇ। ਜੋ ਵੀ ਤੁਸੀਂ ਕਹੋਗੇ ਗੁਰਦੇਵ ਉਹ ਸੱਚ ਹੈ, ਜੋ ਵੀ ਤੁਸੀਂ ਕਰੋਗੇ ਗੁਰਦੇਵ ਉਹ ਸੱਚ ਹੈ, ਜੋ ਵੀ ਤੁਸੀਂ ਕੀਤਾ ਹੈ ਉਹ ਵੀ ਸੱਚ ਹੈ, ਜੋ ਮੇਰੇ ਨਾਲ ਕਰੋਗੇ ਉਹ ਵੀ ਸੱਚ ਹੈ, ਝੂਠ ਨਹੀਂ ਹੋ ਸਕਦਾ। ਜੋ ਕਿਛ ਕਰੈ ਭਲਾ ਕਰ ਮਾਨੀਐ, ਤੁਸੀਂ ਜੋ ਵੀ ਕੀਤਾ ਹੈ ਜਿੱਥੇ ਵੀ ਕੀਤਾ ਹੈ ਉਹ ਭਲਾ ਹੀ ਹੈ, ਆਨੰਦ ਹੀ ਹੈ। ਜਦੋਂ ਸਿੱਖ ਦੀ ਅਵਸਥਾ ਬਣ ਜਾਂਦੀ ਹੈ ਤੇ ਗੁਰਦੇਵ ਨੂੰ ਦੁਤਕਾਰ ਦੇ ਨਹੀਂ, ਉਹਨੂੰ ਫਿਰ ਹਿਰਦੇ ਦੇ ਨਾਲ ਲਾ ਲੈਂਦੇ ਨੇ ਕਿ ਹਾਂ ਸਾਰਿਆਂ ਦੇ ਵਿੱਚ ਹੀ ਮੇਰੀ ਕਿਰਤ ਨੂੰ ਜਾਣ ਰਿਹਾ, ਸਾਰਿਆਂ ਦੇ ਵਿੱਚ ਪ੍ਰਮਾਤਮਾ ਨੂੰ ਜਾਣ ਰਿਹਾ, ਕਰਤਾ ਰਾਮ ਪਛਾਣ। ਭਾਈ ਕਨਈਆ ਜੀ ਨੇ ਕੀ ਕੀਤਾ ਸੀ, ਸਾਰਿਆਂ ਦੇ ਵਿੱਚ ਜਰਰੇ ਜਰਰੇ ਚ ਰਾਮ ਨੂੰ ਦੇਖ ਲਿਆ। ਜਦੋਂ ਜਰਰੇ ਜਰਰੇ ਦੇ ਵਿੱਚ ਰਾਮ ਨਜ਼ਰ ਆਇਆ, ਜਦੋਂ ਜਰਰੇ ਜਰਰੇ ਚ ਗੋਬਿੰਦ ਸਿੰਘ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨਜ਼ਰ ਆਏ, ਤੇ ਸਿੰਘਾਂ ਨੇ ਕਿਹਾ ਇਹ ਤੇ ਟੋਟ ਹੈ ਮੁਸਲਮਾਨਾਂ ਦਾ, ਫੜ ਕੇ ਲੈ ਕੇ ਆ ਗਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿੰਨਾ ਨੂੰ ਪਾਣੀ ਪਿਆਉਂਦੇ ਹੋ, ਮੁਸਲਮਾਨਾਂ ਨੂੰ ਹੱਥ ਜੋੜ ਕੇ ਤੇ ਨੈਣਾ ਦੇ ਵਿੱਚੋਂ ਜਲ ਵਹੀ ਜਾ ਰਿਹਾ, ਰੋਈ ਜਾ ਰਹੇ ਨੇ। ਤੇ ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ, ਬਿਲਕੁਲ ਨਿਮਰ ਭਾਈ ਸਾਹਿਬ, ਮੋਮ ਜਿਹਾ ਦਿਲ ਭਾਈ ਕਨਈਆ ਜੀ ਦਾ। ਕਹਿੰਦੇ ਨੇ ਹਿੰਦੂਆਂ ਨੂੰ ਪਾਣੀ ਪਿਆਉਂਦੇ ਹੋ, ਕਹਿੰਦੇ ਨੇ ਨਹੀਂ ਸੱਚੇ ਪਾਤਸ਼ਾਹ। ਫਿਰ ਗੁਰਦੇਵ ਪਾਤਸ਼ਾਹ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਪੀਰ ਪਛਾਣਤ ਉਤੇ ਜਾਨੀ ਜਾਣ ਸਨ, ਪਰ ਆਮ ਸਿੱਖਾਂ ਦਾ ਸ਼ੰਕਾ ਦੂਰ ਕਰਨਾ ਸੀ ਸਿੰਘਾਂ ਦਾ। ਸਿੰਘ ਕਹਿੰਦੇ ਨੇ ਸਿੱਖ ਨਹੀਂ ਹੋ ਸਕਦਾ, ਇਹ ਜਰਨੈਲਾਂ ਨੂੰ ਵੀ ਪਾਣੀ ਪਿਆਉਂਦਾ। ਤੇ ਕਹਿਣ ਲੱਗੇ ਫਿਰ ਗੁਰਦੇਵ ਪਾਤਸ਼ਾਹ ਸਿੱਖਾਂ ਨੂੰ ਪਾਣੀ ਪਿਆਉਂਦੇ ਹੋ, ਕਹਿਣ ਲੱਗੇ ਗੁਰਦੇਵ ਪਾਤਸ਼ਾਹ ਨਹੀਂ ਮਹਾਰਾਜ, ਸੱਚੇ ਪਾਤਸ਼ਾਹ ਸਿੱਖਾਂ ਨੂੰ ਵੀ ਨਹੀਂ ਪਿਆਉਂਦੇ। ਜਦੋਂ ਇਤਨੇ ਬਚਨ ਕੀਤੇ ਸਾਰੇ ਕ੍ਰੋਧ ਚ ਆ ਗਏ, ਕਮਾਲ ਦੀ ਗੱਲ ਗੁਰਦੇਵ ਤੁਹਾਡੇ ਅੱਗੇ ਖੜਾ ਹੋ ਕੇ ਝੂਠ, ਇਤਨਾ ਵੱਡਾ ਪਾਪੀ ਨਹੀਂ ਦੇਖਿਆ ਜਗਤ ਤੇ। ਤੇ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਭਾਈ ਕਨਈਆ ਜੀ ਪਾਣੀ ਪਿਆਉਂਦੇ ਕਿੰਨਾ ਨੂੰ, ਉਹ ਇੱਥੇ ਦੱਸੋ। ਤੇ ਭਾਈ ਕਨਈਆ ਕਹਿਣ ਲੱਗੇ ਜੋ ਦੀਸੈ ਸੋ ਤੇਰਾ ਰੂਪ, ਗੁਰਦੇਵ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਮੈਂ ਤੁਹਾਡੇ ਤੋਂ ਸਿਵਾ ਮੈਨੂੰ ਕੋਈ ਨਜ਼ਰ ਹੀ ਨਹੀਂ ਆਉਂਦਾ, ਇਸ ਜਰਰੇ ਜਰਰੇ ਚ, ਇਸ ਰੂਪ ਦੇ ਵਿੱਚ, ਰੰਗ ਦੇ ਵਿੱਚ, ਆਕਾਰ ਚ ਤੁਹਾਡੀ ਮੂਰਤ ਬਿਰਾਜਮਾਨ ਹੈ, ਮੈਂ ਤੇ ਤੁਹਾਨੂੰ ਹੀ ਪਾਣੀ ਪਿਆਨਾ, ਮੈਨੂੰ ਤੇ ਪਤਾ ਹੀ ਨਹੀਂ ਕਿਹੜਾ ਹਿੰਦੂ ਕਿਹੜਾ ਮੁਸਲਮਾਨ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਚਾਨਣ ਤੁਸੀਂ ਕਰ ਰਹੇ ਹੋ, ਮੈਂ ਹਨੇਰੇ ਨੂੰ ਦੇਖਦਾ ਹੀ ਨਹੀਂ, ਮੈਨੂੰ ਚਾਨਣ ਨਜ਼ਰ ਆਉਂਦਾ। ਤੇ ਇੱਥੇ ਗੁਰਦੇਵ ਪਾਤਸ਼ਾਹ ਗਿਆਨ ਬਖਸ਼ ਦੇ ਤਖਤ ਮਲਰਾਂ ਨੂੰ ਕਿ ਗੁਰਦੇਵ ਪਾਤਸ਼ਾਹ ਦੱਸਦੇ ਕਿ ਜਿਹੜੇ ਉਹਦੇ ਤੇ ਭਾਵਨਾ ਰੱਖ ਲੈਂਦੇ ਨੇ ਫਿਰ ਸਾਰਿਆਂ ਚ ਨਿਰੰਕਾਰ ਪ੍ਰਗਟ ਹੁੰਦਾ, ਉਹਨਾਂ ਦੇ ਦੁੱਖ ਚਲੇ ਜਾਂਦੇ ਨੇ, ਸੁਖੀ ਹੋ ਜਾਂਦੇ ਹਨ।
ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ,
ਉਹਨਾਂ ਨੂੰ ਫਿਰ ਗੁਰੂ ਮਿਲਦਾ ਹੈ ਜਿਨ੍ਹਾਂ ਦੇ ਕੋਈ ਪੂਰਬਲੇ ਕਰਮ ਨੇ। ਅੱਜ ਅਸੀਂ ਇੱਥੇ ਬੈਠੇ ਹਾਂ, ਇਹਦਾ ਇਹ ਸਾਡਾ ਕੋਈ ਕਰਮ ਦਾ ਫਲ ਹੈ ਜੋ ਪਿੱਛੇ ਕਮਾਇਆ ਸੀ, ਤੇ ਜੋ ਅੱਜ ਸੁਣ ਰਹੇ ਹਾਂ ਕੱਲ ਨੂੰ ਪਤਾ ਨੀ ਬ੍ਰਹਮ ਗਿਆਨੀ ਬਣ ਜਾਈਏ, ਕੁਛ ਪਤਾ ਨਹੀਂ। ਅੱਜ ਇੱਥੇ ਬੈਠੇ ਹਾਂ, ਇਹਦਾ ਕਰਮ ਦਾ ਫਲ ਮਿਲੇਗਾ। ਤੇ ਗੁਰਦੇਵ ਕਹਿੰਦੇ ਨੇ ਜੇ ਅੱਜ ਗੁਰੂ ਨਾਲ ਕੋਈ ਜੁੜਿਆ ਉਹ ਅੱਜ ਦਾ ਕਰਮ ਨਹੀਂ, ਕੋਈ ਪਿਛਲੇ ਜਨਮ ਦੇ ਵਿੱਚ ਵੀ ਕਿਤੇ ਨਾ ਕਿਤੇ ਜੋੜੇ ਝਾੜੇ ਨੇ ਸੰਗਤ ਦੇ, ਤਾਂ ਅੰਮ੍ਰਿਤ ਦੀ ਦਾਤ ਮਿਲੀ ਹੈ, ਤਾਂ ਆ ਕੇ ਗੁਰੂ ਦੇ ਸੰਸਕਾਰ ਬਣੇ ਨੇ, ਤਾਂ ਗੁਰਦੇਵ ਪਾਤਸ਼ਾਹ ਜੀ ਦੀ ਸਿੱਖੀ ਮਿਲੀ ਹੈ, ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨ ਸਪਰਸ਼ ਹੋਣ ਦੀ ਭਾਵਨਾ ਬਣੀ ਹੈ। ਬਿਨਾ ਨਹੀਂ ਕਰਮਾਂ ਤੋਂ ਬਿਨਾ ਕੁਛ ਨਹੀਂ ਮਿਲਦਾ।
ਅੰਮ੍ਰਿਤ ਹਰ ਕਾ ਨਾਉ ਦੇਵੈ ਦਿਖਿਆ,
ਪਰਮਾਤਮਾ ਦਾ ਨਾਮ ਅੰਮ੍ਰਿਤ ਹੈ। ਤੇ ਗੁਰੂ ਦੀ ਦਿਖਿਆ ਸਿੱਖਿਆ ਕੀ ਹੈ ਕਿ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ, ਉਹ ਮੌਤ ਅੰਮ੍ਰਿਤ ਦਾ ਅਰਥ ਹੁੰਦਾ ਜੋ ਮੌਤ ਤੋਂ ਪਰੇ ਲੈ ਜਾਵੇ, ਜਿੱਥੇ ਮੌਤ ਦਾ ਅੰਤ ਹੋ ਜਾਵੇ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਉਹਦਾ ਨਾਮ ਅੰਮ੍ਰਿਤ ਹੈ, ਮੌਤ ਤੋਂ ਪਰੇ ਲੈ ਜਾਂਦਾ, ਮੌਤ ਦਾ ਡਰ ਹੀ ਚਲਾ ਜਾਂਦਾ ਹੈ।
ਚਾਲੇ ਸਤਿਗੁਰ ਪਾਏ ਭਵੇ ਨਾ ਭਿਖਿਆ,
ਜਿਹੜੇ ਸਤਿਗੁਰੂ ਦੇ ਪ੍ਰੇਮ ਦੇ ਵਿੱਚ ਚੱਲਦੇ ਨੇ ਭਵੇ ਨਾ ਭਿਖਿਆ, ਫਿਰ ਉਹ ਦਰ ਦਰ ਦੇ ਉੱਤੇ ਮੰਗਦੇ ਨਹੀਂ। ਐਸਾ ਐਸੇ ਰਾਜਨ ਨੂੰ, ਐਸੇ ਪ੍ਰਮਾਤਮਾ ਨੂੰ ਛੱਡ ਕੇ, ਐਸੇ ਰਾਜੇ ਨੂੰ ਛੱਡ ਕੇ, ਤੁਮ ਹੋ ਸਭ ਰਾਜਨ ਕੇ ਰਾਜਾ, ਫਿਰ ਭਿਖਾਰੀਆਂ ਦੇ ਕੋਲ ਕੌਣ ਜਾਏਗਾ। ਜਿਸ ਸੰਸਾਰ ਦੇ ਵਿੱਚ ਹਰ ਬੰਦਾ ਗੁਰੂ ਕੋਲ ਆ ਕੇ ਮੰਗਦਾ, ਤੇ ਫਿਰ ਗੁਰਦੇਵ ਕਹਿੰਦੇ ਨੇ ਜਿਹੜੇ ਗੁਰੂ ਦੇ ਨਾਲ ਪਿਆਰ ਕਰਦੇ ਨੇ ਕਦੀ ਆਪਣਾ ਹੱਥ ਸੰਸਾਰ ਅੱਗੇ ਨਹੀਂ ਅੱਡਦੇ, ਉਹਨਾਂ ਨੂੰ ਕੋਈ ਲੋੜ ਪੈਂਦੀ ਹੈ ਅਰਦਾਸ ਕਰਦੇ ਨੇ ਅਰਦਾਸ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੂੰ ਪਿਆਰ ਬਣਾ, ਅਸੀਂ ਕੁਛ ਵੀ ਖਰੀਦਣਾ ਹੋਵੇ ਬਣਾਉਣਾ ਹੋਵੇ ਪਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਪਿਆਰ ਬਣ ਜਾਵੇ ਨਾ ਤੇ ਅੰਦਰੋਂ ਅਰਦਾਸ ਨਿਕਲੇਗੀ ਤੇ ਉਸ ਅਰਦਾਸ ਦੇ ਨਾਲ ਜੋ ਮੰਗ ਹੋਏਗੀ ਨਾਲ ਦੀ ਨਾਲ ਪੂਰੀ। ਕਿਸੇ ਅੱਗੇ ਕਹਿਣ ਦੀ ਲੋੜ ਨਹੀਂ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿਸੇ ਕੋਲੋਂ ਮੰਗਣ ਦੀ ਲੋੜ ਨਹੀਂ। ਗੁਰੂ ਨਾਨਕ ਸਾਹਿਬ ਸਾਰਿਆਂ ਦੀ ਝੋਲੀਆਂ ਭਰਦੇ ਨੇ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੋਲ ਅਸੀਂ ਅਰਦਾਸ ਕਰੀਏ ਨਾ ਅਸੀਂ ਹੋਰਾਂ ਅੱਗੇ ਅਰਦਾਸਾਂ ਕਰੀਏ ਤੇ ਗੁਰਦੇਵ ਕਹਿੰਦੇ ਨੇ ਭਵੈ ਨਾ ਭਿੱਖਿਆ, ਉਹ ਫਿਰ ਇਸ ਤਰ੍ਹਾਂ ਦੀ ਭਿੱਖਿਆ ਨਹੀਂ ਮੰਗਦੇ, ਉਹ ਛੱਡ ਦਿੰਦੇ ਨੇ, ਹੋਏਗਾ ਹੋਏਗਾ, ਨਹੀਂ ਹੋਏਗਾ ਨਹੀਂ ਹੋਏਗਾ, ਕਰੇਗਾ ਕਰੇਗਾ, ਨਹੀਂ ਕਰੇਗਾ ਨਹੀਂ ਕਰੇਗਾ, ਕਰਨ ਕਰਾਵਣ ਹਾਰ ਸਵਾਮੀ, ਕੌਣ ਕਰਨ ਵਾਲਾ ਕੌਣ ਕਰਾਉਣ ਵਾਲਾ ਗੁਰੂ, ਤੇ ਜੇ ਗੁਰੂ ਕਰਾਉਣ ਵਾਲਾ ਆਪਣਾ ਕੰਮ ਆਪੇ ਕਰਾ ਲੇਗਾ ਅਸੀਂ ਕਿਉਂ ਵਿੱਚ ਐਵੇਂ ਹੰਕਾਰ ਦੀਆਂ ਪੰਡਾਂ ਚੁੱਕ ਕੇ ਫਿਰੀ ਜਾਈਏ, ਆਪੇ ਕਰਾਉਣ ਵਾਲਾ ਨਾ ਆਪੇ ਕਰਾਏਗਾ। ਖੇਡ ਨੂੰ ਸਮਝਣਾ ਪੈਂਦਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੇ ਹੁਕਮ ਚ ਚੱਲ, ਉਹਦੀ ਰਜਾ ਚ ਰਹਿ, ਜਦੋਂ ਰਜਾ ਚ ਰਹੇਗਾ ਫਿਰ ਸਾਰਾ ਕੁਛ ਬਣ ਜਾਏਗਾ। ਖੇਡ ਸਿਰਫ ਹੁਕਮ ਮੰਨਣ ਦੀ ਹੈ ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹੁਕਮ ਚ ਰਹਿ, ਜਿਹੜੇ ਹੁਕਮ ਚ ਰਹਿੰਦੇ ਨੇ ਉਹ ਫਿਰ ਦਰ ਦਰ ਦੇ ਉੱਤੇ ਭਿੱਖਿਆ ਨਹੀਂ ਮੰਗਦੇ।
ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ,
ਜਿਹਨੂੰ ਪਰਮਾਤਮਾ ਦਾ ਮਹਿਲ ਮਿਲ ਜਾਵੇ, ਜਿਹਨੂੰ ਗੁਰੂ ਰੂਪੀ ਮਹਿਲ ਮਿਲ ਜਾਣ, ਖਜ਼ਾਨੇ ਮਿਲ ਜਾਣ, ਉਹ ਦੂਜਿਆਂ ਕੇ ਕਿਉਂ ਐਵੇਂ ਸੀਸ ਨਵਾਉਂਦਾ ਫਿਰੇਗਾ, ਉਹਨੂੰ ਲੋੜ ਹੀ ਨਹੀਂ, ਉਹ ਫਿਰ ਪਰਮਾਤਮਾ ਤੋਂ ਸਿਵਾ ਕਿਸੇ ਅੱਗੇ ਨਹੀਂ ਚੁੱਕੇਗਾ। ਕਮਾਲ ਦੀ ਗੱਲ ਹੈ, ਇੱਕ ਪਾਸੇ ਕਹਿੰਦੇ ਨੇ ਹਰ ਬੰਦੇ ਦੇ ਚਰਨਾਂ ਦੀ ਧੂੜ ਬਣ ਜਾਣਾ, ਦੂਜੇ ਪਾਸੇ ਕਹਿੰਦੇ ਨੇ ਐਸੇ ਦਰ ਨੂੰ ਛੋੜ ਕੇ ਦੂਜੇ ਦਰ ਤੇ ਕਿਉਂ ਮੰਗੀਏ, ਕਿਉਂ ਐਵੇਂ ਭੀਖ ਮੰਗਦੇ ਰਹੀਏ। ਦੋਵੇਂ ਗੱਲਾਂ ਨੂੰ ਸਮਝਣਾ ਪਵੇਗਾ, ਇੱਕ ਜਗ੍ਹਾ ਤੇ ਨਿਮਰ ਇਤਨਾ ਹੋ ਜਾਣਾ ਹੰਕਾਰ ਦਾ ਪਤਾ ਹੀ ਨਾ ਰਹੇ। ਹਰ ਬੰਦੇ ਦੀ ਧੂੜ, ਕਬੀਰ ਸਭ ਤੇ ਹਮ ਬੁਰੇ, ਸਾਰਿਆਂ ਤੋਂ ਮਾੜੇ ਆਪਾਂ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ। ਫਿਰ ਇੱਕ ਪਾਸੇ ਨਾਮਦੇਵ ਕਹਿੰਦਾ ਕਿ ਕਦੀ ਨਹੀਂ ਕਹਾਂਗਾ ਅੱਲਾ, ਜੋ ਮਰਜ਼ੀ ਕਰ ਲੈ ਬਾਦਸ਼ਾਹ, ਤੂੰ ਮਾਰ ਦੇਗਾ ਨਾ ਮੈਨੂੰ ਮਾਰ ਲੈ, ਨਾ ਗਊ ਜਵਾਵਾਂਗਾ ਨਾ ਬਾਦਸ਼ਾਹ ਨੂੰ, ਕਹਿੰਦੇ ਨੇ ਬਾਣੀ ਦੇ ਵਿੱਚ ਸ਼ਬਦ, ਨਾ ਗਊ ਜਵਾਵਾਂਗਾ ਨਾ ਅੱਲਾ ਕਵਾਂਗਾ ਨਾ ਤੇਰਾ ਇਸਲਾਮ ਕਬੂਲ ਕਰਾਂਗਾ। ਕਿਤਨੀ ਕਿਰਪਾ ਹੈ, ਇੱਕ ਪਾਸੇ ਤੇ ਚਰਨਾਂ ਦੀ ਧੂੜ ਨੇ ਕਬੀਰ ਰਵਿਦਾਸ ਤੇ ਨਾਮਦੇਵ, ਇੱਕ ਪਾਸੇ ਕਬੀਰ ਮੌਕੇ ਦੇ ਬਾਦਸ਼ਾਹ ਦੇ ਨਾਲ ਟੱਕਰ ਲੈਂਦਾ ਹੈ, ਗੁਰੂ ਦਾ ਸ਼ਬਦ ਚੁੱਕ ਕੇ ਆਪਣੇ ਪ੍ਰਮਾਤਮਾ ਦਾ ਸਹਾਰਾ ਲੈ ਕੇ ਤੇ ਕਹਿੰਦਾ ਹੈ ਕਿ ਨਹੀਂ ਛੱਡਾਂਗਾ ਆਪਣੇ ਧਰਮ ਨੂੰ, ਤੇ ਫਿਰ ਕਹਿੰਦੇ ਨੇ ਚੁੱਕ ਕੇ ਤੇ ਫਿਰ ਪਾਣੀ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਕਬੀਰ ਨੂੰ ਜੰਜੀਰ ਬੰਨ ਕੇ, ਤੇ ਫਿਰ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਬ੍ਰਿਗਛਾਲਾ ਪਰ ਬੈਠੇ ਕਬੀਰ, ਗੰਗਾ ਦੀ ਲਹਿਰ ਆਈ ਮੇਰੀ ਜੰਜੀਰ ਟੁੱਟ ਗਈ, ਤੇ ਪਰ ਕਹਿੰਦਾ ਮੈਂ ਬਾਦਸ਼ਾਹ ਦੇ ਅੱਗੇ ਝੁਕਿਆ ਨਹੀਂ। ਪਰ ਉਹਨੂੰ ਪੁੱਛ ਲਈਏ ਕਬੀਰ ਜੀ ਤੁਸੀਂ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ, ਕਬੀਰ ਸਭ ਤੇ ਹਮ ਬੁਰੇ, ਉਹ ਕਹਿੰਦੇ ਨੇ ਅਸੀਂ ਨਿਮਰਤਾ ਦੇ ਨਾਲ ਸਭ ਅੱਗੇ ਝੁਕ ਜਾਵਾਂਗੇ ਪਰ ਅਸੀਂ ਡਰ ਦੇ ਨਾਲ ਪ੍ਰਮਾਤਮਾ ਨੂੰ ਛੱਡ ਕੇ ਹੋਰ ਕਿਸੇ ਅੱਗੇ ਨਹੀਂ ਝੁਕਾਂਗੇ। ਇਹ ਦੋਵੇਂ ਗੱਲਾਂ ਸਮਝਣ ਵਾਲੀਆਂ ਨੇ, ਨਿਮਰਤਾ ਨਾਲ ਸਾਰਿਆਂ ਅੱਗੇ ਝੁਕ ਜਾਣਾ, ਸਾਰਿਆਂ ਦੇ ਅੱਗੇ, ਪਰ ਕੋਈ ਡਰਾ ਕੇ ਝੁਕਾਉਣਾ ਚਾਹੇ ਕਦੀ ਵੀ ਨਹੀਂ ਝੁਕਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਅੱਗੇ ਨਹੀਂ ਝੁਕਦੇ, ਗੁਰੂ ਨਾਨਕ ਸਾਹਿਬ ਦੀ ਗਦਾ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਛਾਰੀ, ਗਰੀਬੀ ਸਾਡੀ ਗਦਾ ਖੰਨਾ ਸਗਲ ਰੇਨ ਛਾਰੀ, ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਣਾ, ਇਹ ਸਾਡਾ ਜੋ ਗਦਾ ਹੈ ਤੇ ਇਹ ਗਰੀਬੀ ਦੀ ਜੋ ਅਸੀਂ ਖੰਡਾ ਚੁੱਕਿਆ ਹੋਇਆ ਸਾਰਿਆਂ ਦੇ ਚਰਨਾਂ ਦੀ ਧੂੜ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਅਸੀਂ ਨਹੀਂ ਬਣਾਂਗੇ ਔਰੰਗਜ਼ੇਬ ਦੇ ਚਰਨਾਂ ਦੀ ਧੂੜ, ਉਹ ਕਹਿੰਦਾ ਸ਼ਸਤਰ ਨਹੀਂ ਰੱਖਣੇ ਆਪਾਂ ਰੱਖਾਂਗੇ, ਘੋੜਸਵਾਰੀ ਨਹੀਂ ਕਰਨੀ ਕਰਾਂਗੇ, ਉਹ ਕਹਿੰਦਾ ਸਿੰਘ ਨਹੀਂ ਰੱਖਣੇ ਰੱਖਾਂਗੇ, ਪੱਗ ਨਹੀਂ ਬੰਨੀ ਅਸੀਂ 10-10 ਬੰਨਾਂਗੇ, ਅਸੀਂ ਸ਼ਸਤਰ ਵਿਦਿਆ ਨਗਾਰੇ ਵੀ ਵਜਾਵਾਂਗੇ, ਅਸੀਂ ਵਿਦਵਤਾ ਗ੍ਰੰਥ ਵੀ ਸ਼ੰਖ ਵੀ ਪੂਰਾਂਗੇ, ਸਾਰੇ ਕੰਮ। ਡਰ ਕੇ ਅਵਤਾਰ ਕਿਸੇ ਕੰਮ ਨੂੰ ਨਹੀਂ ਕਰਦਾ, ਮੋਜ ਦੇ ਵਿੱਚ ਤੇ ਕਿਸੇ ਦੀ ਚਰਨਾਂ ਦੀ ਧੂੜ ਬਣ ਜਾਂਦਾ, ਸਾਰਿਆਂ ਤੋਂ ਮਾੜੇ। ਹੰਕਾਰ ਨਹੀਂ, ਹੰਕਾਰ ਪ੍ਰਗਟ ਨਹੀਂ ਕਰਨਾ ਪਰ ਅਣਖ ਵੀ ਨਹੀਂ ਛੱਡਣੀ, ਅਣਖ ਕਿੱਥੇ ਛੱਡਣੀ ਹੈ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਅਣਖ ਤੇ ਛੱਡੀ ਨਹੀਂ ਗੁਰੂ ਨਾਨਕ ਸਾਹਿਬ ਨੇ, ਕਿਤੇ ਵੀ ਨੀ, ਬਾਬਰ ਅੱਗੇ ਵੀ ਨਹੀਂ ਛੱਡੀ। ਫਿਰ ਗੁਰਦੇਵ ਕਹਿੰਦੇ ਨੇ ਐਵੇਂ ਫਿਰ ਜਿਹੜੇ ਉਹਦੇ ਬੰਦੇ ਨੇ ਨਿਮਰ ਹੋ ਜਾਂਦੇ ਨੇ, ਐਵੇਂ ਜਣੇ ਖਣੇ ਦੇ ਅੱਗੇ ਨਹੀਂ ਝੁਕਦੇ, ਉਹ ਸਦਾ ਪ੍ਰਮਾਤਮਾ ਦੇ ਅੱਗੇ ਝੁਕਦੇ ਨੇ, ਉਹ ਨਿਮਰਤਾ ਦੇ ਨਾਲ ਤੇ ਸਾਰਿਆਂ ਦੇ ਚਰਨਾਂ ਦੀ ਧੂੜ ਹੁੰਦੇ ਨੇ, ਪਰ ਕੋਈ ਡਰਾਉਣਾ ਚਾਹੇ ਉੱਥੇ ਤੇ ਫਿਰ ਉਹ ਅੜ ਜਾਂਦੇ ਨੇ, ਝੂਠ ਤੇ ਅੱਗੇ ਕਦੀ ਨਹੀਂ ਚੁੱਕਦੇ।
ਦਰ ਦਰਵਾਣੀ ਨਾਹੇ ਮੂਲੇ ਪੁਛ ਤਿਸ,
ਉਹ ਫਿਰ ਦਰ ਦੇ ਦਰਵਾਨ ਨਹੀਂ ਬਣਦੇ, ਉਹ ਸਦਾ ਫਿਰ ਪ੍ਰਮਾਤਮਾ ਦੇ ਦਰ ਦੇ ਦਰਵਾਨ ਬਣਦੇ ਨੇ, ਉਹ ਜਣੇ ਖਣੇ ਦੀ ਚਾਕਰੀ ਕਰਦੇ ਹੀ ਨਹੀਂ। ਇੱਕ ਪੰਡਿਤ ਗੁਲਾਬ ਸਿੰਘ ਜੀ ਦਾ ਇੱਕ ਗ੍ਰੰਥ ਹੈ ਭਾਵਰਸ ਅੰਮ੍ਰਿਤ, ਉਹ ਕਹਿੰਦੇ ਹਨ ਵਿਦ ਰੀਤ ਅਨੀਤ ਅਨੀਤ ਰਚੀ ਸੁਭ ਸੰਤਨ ਕਹਿ ਤਨ ਪੇਟ ਲਗਾਇਓ, ਅਤ ਦੀਨ ਮਲੀਨ ਦੁਖੀ ਨ ਰਜੋ ਤਿਨ ਕੇ ਗਏ ਮੈਂ ਤੇ ਭੀਖ ਮੰਗਾਇਓ। ਕਹਿੰਦਾ ਇੱਕ ਪ੍ਰਮਾਤਮਾ ਕੰਮ ਤੂੰ ਚੰਗਾ ਨਹੀਂ ਕੀਤਾ, ਸਾਰੇ ਸੰਸਾਰ ਨੂੰ ਪੇਟ ਲਾਇਆ ਹੀ ਭੁੱਖ ਦਿੱਤੀ ਆ, ਸੰਤਾਂ ਨੂੰ ਪੇਟ ਕਿਉਂ ਲਾ ਦਿੱਤਾ, ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਨੂੰ ਪੇਟ ਨਹੀਂ ਸੀ ਲਾਣਾ, ਕਿਉਂ? ਕਿਉਂਕਿ ਕਈ ਵਾਰ ਮਲੀਨ ਬੰਦਿਆਂ ਦੇ ਘਰਾਂ ਦੇ ਜਾ ਕੇ ਉਹਨਾਂ ਨੂੰ ਕਹਿਣਾ ਪੈਂਦਾ ਕਿ ਰੋਟੀ ਦੀ ਲੋੜ। ਅਤ ਦੀਨ ਮਲੀਨ ਦੁਖੀ ਨਰਜੋ ਤੇ ਕੇ ਗਏ ਮੈਂ ਤੇ ਭੀਖ ਮੰਗਾਈ। ਉੱਥੇ ਵੀ ਜਾਣਾ ਪੈ ਜਾਂਦਾ, ਉਹ ਕੰਮ ਵੀ ਪੇਟ ਪਿੱਛੇ ਕਰਨੇ ਪੈ ਜਾਂਦੇ ਨੇ ਜਿਨ੍ਹਾਂ ਨੂੰ ਕਈ ਵਾਰੀ ਮਨ ਨਹੀਂ ਮੰਨਦਾ। ਜਿਹੜੇ ਬੰਦੇ ਨੂੰ ਇੱਜ਼ਤ ਨਹੀਂ ਦੇਣੀ, ਪੇਟ ਪਿੱਛੇ ਉਹਨੂੰ ਦੇਣੀ ਪੈ ਜਾਂਦੀ ਹੈ। ਫਿਰ ਉਹ ਕਹਿੰਦੇ ਨੇ ਕਿ ਇਹ ਰੀਤ ਤੂੰ ਚੰਗੀ ਨਹੀਂ ਰਚੀ। ਤੇ ਇੱਥੇ ਗੁਰਦੇਵ ਪਾਤਸ਼ਾਹ ਜੀ ਸਮਝਾਉਂਦੇ ਨੇ ਫਿਰ ਦਰਵਾਨੀ ਨਹੀਂ ਬਣਨਾ ਪੈਂਦਾ।
ਛੁੱਟੈ ਤਾਂ ਕਹਿ ਬੋਲ ਸਾਹਿਬ ਨਦਰ ਜਿਸ,
ਉਸ ਪਰਮਾਤਮਾ ਦੇ ਸ਼ਬਦ ਦੇ ਨਾਲ ਉਹ ਛੁੱਟ ਜਾਂਦਾ ਹੈ ਜਿਹਦੇ ਉੱਤੇ ਪਰਮਾਤਮਾ ਦੀ ਨਦਰ, ਜਿਹਦੇ ਉੱਤੇ ਪਰਮਾਤਮਾ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਹੰਕਾਰ ਤੋਂ ਛੁੱਟ ਜਾਂਦਾ ਹੈ।
ਪੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ,
ਫਿਰ ਉਹ ਉਹਦੇ ਹੁਕਮ ਦੇ ਵਿੱਚ ਹੀ ਆਇਆ ਹੈ, ਉਹਦੇ ਹੁਕਮ ਚ ਜ਼ਿੰਦਗੀ ਬਤੀਤ ਕਰਦਾ, ਉਹਦੇ ਹੁਕਮ ਤੋਂ ਬਾਹਰ ਨਹੀਂ ਜਾ ਸਕਦਾ। ਹੁਕਮ ਤੋਂ ਬਾਹਰ ਤੇ ਅਸੀਂ ਉਂਝ ਵੀ ਨਹੀਂ ਜਾ ਸਕਦੇ। ਮੱਛੀ ਜਿੰਨਾ ਮਰਜ਼ੀ ਯਤਨ ਕਰ ਲਵੇ ਪਾਣੀ ਤੋਂ ਬਿਨਾਂ ਤੇ ਮਰ ਜਾਏਗੀ। ਅਸੀਂ ਪਰਮਾਤਮਾ ਤੋਂ ਬਿਨਾਂ ਮਰ ਜਾਵਾਂਗੇ, ਪਰ ਅਸੀਂ ਪਰਮਾਤਮਾ ਨੂੰ ਯਾਦ ਕਰਕੇ ਵੀ ਜੀ ਸਕਦੇ ਹਾਂ, ਅਸੀਂ ਪਰਮਾਤਮਾ ਨੂੰ ਭੁੱਲ ਕੇ ਵੀ ਜੀ ਸਕਦੇ ਹਾਂ। ਇਹ ਦੋ ਤਰ੍ਹਾਂ ਦੀ ਜ਼ਿੰਦਗੀਆਂ ਗੁਰੂ ਗ੍ਰੰਥ ਸਾਹਿਬ ਚ ਦੱਸੀਆਂ ਨੇ। ਇੱਕ ਜੀਵਨ ਉਹ ਕਿ ਉਹਦੀ ਯਾਦ ਚੱਲੇ ਤੇ ਸਵਾਸ ਚੱਲਣ, ਇੱਕ ਜੀਵਨ ਉਹ ਉਹਦੀ ਯਾਦ ਨਾ ਚੱਲੇ ਤੇ ਨਾਲ ਸਵਾਸ ਚੱਲਣ। ਉਹ ਜਿਹੜੇ ਸਵਾਸ ਚੱਲਦੇ ਨੇ ਉਸ ਨੂੰ ਲਾਂਘਤਾ ਪਾਈਆਂ ਨੇ ਜਿਹੜੀ ਯਾਦ ਤੋਂ ਬਿਨਾਂ ਚੱਲੇ। ਤੇ ਇੱਕ ਉਹ ਜ਼ਿੰਦਗੀ ਸਵਾਸ ਵੀ ਚੱਲਦੇ ਨੇ ਤੇ ਉਹਦੀ ਯਾਦ ਵੀ ਚੱਲਦੀ ਹੈ, ਉਹਦਾ ਪ੍ਰੇਮ ਵੀ ਚੱਲਦਾ। ਤੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਫਿਰ ਉਹਦੇ ਹੁਕਮ ਚ ਰਹਿੰਦੇ ਹਨ, ਉਹਦੇ ਹੁਕਮ ਚ ਆਉਂਦੇ ਹਨ।
ਤਾਹੀ ਉਹ ਸਾਰੇ ਸਾਜ ਜਾਣ ਸਭ ਸੋਏ,
ਉਹ ਆਪ ਹੀ ਢਾ ਕੇ ਉਸਾਰੀ ਕਰਦਾ ਹੈ, ਬਣਾਉਂਦਾ ਹੈ ਤੇ ਸਭ ਕੁਛ ਜਾਣਨ ਵਾਲਾ ਹੈ, ਸਾਰਿਆਂ ਦੇ ਹਿਰਦਿਆਂ ਦੀ ਜਾਣਨ ਵਾਲਾ ਹੈ।
ਆਓ ਨਾਨਕ ਬਖਸ਼ੀ ਸਨਦਰੀ ਕਰਮ ਹੋਏ,
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਉਸ ਨੂੰ ਹੀ ਹੁੰਦੀ ਹੈ ਜਿਹਦੇ ਉੱਤੇ ਬਖਸ਼ੀਸ਼ ਨਦਰ ਅਤੇ ਕਰਮ, ਕਰਮ ਦਾ ਅਰਥ ਹੈ ਬਖਸ਼ਿਸ਼, ਰਹਿਮਤ, ਜਿਹਦੇ ਉੱਤੇ ਪਰਮਾਤਮਾ ਬਖਸ਼ਿਸ਼ ਕਰ ਦੇਵੇ, ਰਹਿਮਤ ਕਰ ਦੇਵੇ, ਫਿਰ ਉਸ ਨੂੰ ਆਪਣਾ ਨਾਮ ਗੁਰੂ ਦੀ ਕਿਰਪਾ ਦੇ ਦੁਆਰਾ, ਜਿਹਦੇ ਉੱਤੇ ਪਰਮਾਤਮਾ ਟੁੱਟ ਪੈਂਦਾ ਹੈ, ਫਿਰ ਗੁਰੂ ਦੇ ਦੁਆਰਾ ਉਸ ਨੂੰ ਸ਼ਬਦ ਮਿਲਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਾਲੇ ਡੋਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਫਿਰ ਗੁਰੂ ਦਾ ਸ਼ਬਦ ਅੰਦਰ ਚੱਲਦਾ ਹੈ, ਗੁਰੂ ਦਾ ਸ਼ਬਦ ਉਹਦੇ ਅੰਦਰ ਵੱਸ ਜਾਂਦਾ ਹੈ। ਇਹ ਗੁਰੂ ਪਰਮਾਤਮਾ ਦੀ ਕਿਰਪਾ, ਬਾਕੀ ਸਭ ਜੋ ਵੀ ਮਿਲਦਾ ਰਹੇ ਇਹ ਨਾ ਸਮਝ ਲੈਣਾ ਕਿ ਬੜੀ ਵੱਡੀ ਕਿਰਪਾ ਹੋ ਗਈ ਹੈ। ਬੜੀ ਵੱਡੀ ਕਿਰਪਾ ਉਦਣ ਹੋਏਗੀ ਜਿੱਦਣ ਮਨ ਸੰਸਾਰ ਚ ਉਦਾਸ ਹੋਏਗਾ ਤੇ ਨਿਰੰਕਾਰ ਦੇ ਨਾਲ ਆਸ ਜੋੜੇਗਾ। ਆਸਾ ਕਰੀਏ ਰਾਮ ਕੀ ਅਵਰ ਆਸ ਨਿਰਾਸ, ਹੋਰਾਂ ਦੀ ਆਸ ਛੁੱਟ ਗਈ ਤੇ ਰਾਮ ਦੀ ਆਸ ਬਚ ਗਈ।
ਚੌਪਈ ਦੇਸ਼ਨ ਸੁਣ ਕੇ ਬੰਧਨ ਕਿੰਨੀ,
ਜਦੋਂ ਸਾਰਿਆਂ ਨੇ ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਅੰਗਦ ਦੇ ਮਹਾਰਾਜ ਜੀ ਭਾਈ ਲਹਿਣਾ ਜੀ ਦੇ ਮੁਖਾਰਬਿੰਦ ਤੋਂ ਸੁਣਿਆ ਤੇ ਸਾਰਿਆਂ ਦੀ ਨਿਸ਼ਾ ਹੋ ਗਈ, ਸਾਰਿਆਂ ਦੇ ਹਿਰਦੇ ਚ ਪ੍ਰੇਮ ਬਣ ਗਿਆ, ਉਹਨਾਂ ਦੀ ਲਿਵ ਗੁਰੂ ਨਾਨਕ ਸਾਹਿਬ ਨਾਲ ਜੁੜ ਗਈ।
ਆਹੋ ਬਿਖੇ ਮਤ ਸਭ ਕੀ ਭਿੰਨੀ,
ਸਾਰਿਆਂ ਦੇ ਮਨ ਦੇ ਅੰਦਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦਾ ਪ੍ਰੇਮ ਫੁੱਟ ਗਿਆ, ਪ੍ਰੇਮ ਦਾ ਝਰਨਾ ਫੁੱਟ ਪਿਆ।
ਇਸ ਪ੍ਰਕਾਰ ਮਿਲ ਕੀਨੋ ਗਵਨੰਗ,
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਭਾਈ ਲਹਿਣਾ ਜੀ ਦੇ ਸਾਰੇ ਆਪਣੇ ਘਰ ਨੂੰ ਚਲੇ ਗਏ।
ਰਹਿਣਾ ਰਹੋ ਕਿਤਕ ਦਿਨ ਭਵਨੰਗ,
ਕੁਛ ਦਿਨ ਭਾਈ ਲਹਿਣਾ ਜੀ ਆਪਣੇ ਘਰ ਹੀ ਬਿਰਾਜਮਾਨ ਰਹੇ।
ਕਾਬੇ ਕਿਸ਼ਨ ਚਿਤ ਪਰਚਿਤ ਨਾਹੀ,
ਰਹਿੰਦੇ ਤੇ ਸਨ ਸ਼ਰੀਰ ਕਰਕੇ ਪਰ ਮਨ ਤੇ ਇੱਕ ਸੈਕਿੰਡ ਵਾਸਤੇ ਵੀ ਘਰ ਨਹੀਂ ਸੀ ਰਹਿੰਦਾ, ਸ਼ਰੀਰ ਘਰ ਦੇ ਵਿੱਚ ਸੀ, ਮਨ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਰਤਾਰਪੁਰ ਬਿਰਾਜਮਾਨ ਸੀ। ਸਾਡਾ ਸ਼ਰੀਰ ਤੇ ਗੁਰੂ ਦੇ ਘਰ ਹੁੰਦਾ, ਸਾਡਾ ਮਨ ਸੰਸਾਰ ਦੇ ਵਿੱਚ ਹੁੰਦਾ, ਸਾਡਾ ਮਨ ਸਾਡੇ ਪਰਿਵਾਰਾਂ ਚ ਹੁੰਦਾ, ਪਰ ਭਾਈ ਲਹਿਣਾ ਉਲਟੀ ਕਿਰਿਆ ਦੇ ਵਿੱਚ ਨੇ, ਸ਼ਰੀਰ ਪਰਿਵਾਰ ਦੇ ਵਿੱਚ ਹੈ ਪਰ ਮਨ ਕਰਤਾਰਪੁਰ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਚ ਹੈ।
ਕਬ ਆਂਗਣ ਕਬ ਬਾਹਰ ਜਾਹੇ,
ਕਦੀ ਬਾਹਰ ਵਿਹੜੇ ਚ ਚਲੇ ਜਾਂਦੇ ਨੇ, ਕਦੀ ਘਰ ਦੇ ਅੰਦਰ ਆ ਜਾਂਦੇ ਨੇ, ਕਦੀ ਕਿਤੇ ਜਾਂਦੇ ਨੇ, ਕਦੀ ਕਿਤੇ ਬੈਠ ਜਾਂਦੇ ਨੇ।
ਹੋਰ ਪਦ ਪੰਕਜ ਢਿੱਗ ਮਨ ਸ਼ੋਰਾ,
ਪਰ ਜਿਹੜਾ ਆਪਣਾ ਮਨ ਹੈ ਉਹ ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾ ਦੇ ਵਿੱਚ ਟਿਕਾ ਦਿੱਤਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾ ਦੇ ਵਿੱਚ ਮਨ ਬਿਰਾਜਮਾਨ ਹੈ, ਉਥੋਂ ਮਨ ਉੱਠਦਾ ਹੀ ਨਹੀਂ, ਉਥੋਂ ਮਨ ਵਿਛੜ ਕੇ ਕਿਤੇ ਜਾਂਦਾ ਹੀ ਨਹੀਂ।
ਆਇਓ ਨਕੇਤ ਕੀ ਓਰਾ,
ਤੇ ਜਿਹੜਾ ਤਨ ਹੈ ਉਹ ਘਰ ਦੇ ਵਿੱਚ ਬੈਠਾ, ਲੇਕਿਨ ਮਨ ਪੂਰੇ ਦਾ ਪੂਰਾ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਜੁੜਿਆ ਹੋਇਆ ਹੈ, ਤੇ ਖੇਡ ਦੇ ਮਨ ਦੀ ਹੈ ਨਾ। ਜੇ ਜਪਜੀ ਸਾਹਿਬ ਕਰ ਰਹੇ ਹਾਂ ਤੇ ਜੇ ਮਨ ਨਹੀਂ ਟਿਕਿਆ ਤੇ ਫਿਰ ਖੇਡ ਕੀ ਬਣੇਗੀ, ਕੁਛ ਵੀ ਨਹੀਂ। ਰਸ ਕਿਹਨੂੰ ਆਉਣਾ, ਮਨ ਨੂੰ, ਸਰੀਰ ਨੂੰ ਰਸ ਆਏਗਾ ਤੇ ਫਿਰ ਮੁਰਦੇ ਨੂੰ ਵੀ ਸੁਣਾਈ ਜਾਵੋ, ਪਰ ਮੁਰਦੇ ਨੂੰ ਤੇ ਕਹਿੰਦੇ ਨੇ ਕਾਢੋ ਕਾਢੋ ਹੋਈ, ਹੁਣ ਤੇ ਕੱਢੋ ਛੇਤੀ, ਸੰਸਕਾਰ ਕਰੀਏ। ਕਿਉਂ? ਅੰਦਰੋਂ ਮਨ ਤੇ ਨਿਕਲ ਗਿਆ, ਜੋਤ ਤੇ ਨਿਕਲ ਗਈ, ਸੁਣਨਾ ਤੇ ਮਨ ਨੇ ਸੀ, ਤੇ ਮਨ ਇਕਾਗਰ ਹੋਇਆ ਹੀ ਨਹੀਂ ਜਿੰਦੇ ਜੀ, ਫਿਰ ਸੁਣਨਾ ਕਿੰਨੇ। ਇਧਰ ਭਾਈ ਲਹਿਣਾ ਜੀ ਦਾ ਸੰਪੂਰਨ ਮਨ ਸਰੀਰ ਘਰ ਚ ਹੈ, ਨਾ ਘਰ ਵਾਲਿਆਂ ਨਾਲ ਕੋਈ ਲਿੰਕ ਹੈ, ਨਾ ਕੋਈ ਮਿਲਾਪ ਹੈ, ਨਾ ਕੋਈ ਜੋੜ ਹੈ, ਮਨ ਕਰਤਾਰਪੁਰ ਕਰਤੇ ਦੇ ਚਰਨਾਂ ਚ ਹੈ।
ਕੈਸੇ ਹੋਏ ਚੈਨ ਮਨ ਮਾਹੀ,
ਕਿਵੇਂ ਚੈਨ ਆਵੇ ਜੇ ਮਨ ਘਰ ਦੇ ਵਿਚ ਹੈ ਨਹੀਂ, ਤੇ ਘਰ ਦੇ ਵਿਚ ਤਨ ਬੈਠਾ ਹੈ, ਚੈਨ ਨਹੀਂ ਆਉਂਦਾ। ਤੇ ਹੁਣ ਸਰੀਰ ਤੇ ਗੁਰੂ ਕੋਲ ਆ ਗਿਆ, ਮਨ ਗੁਰੂ ਕੋਲ ਨਹੀਂ, ਚੈਨ ਨਹੀਂ ਆਏਗਾ, ਦੋ ਮਿੰਟ ਚ ਉੱਠ ਕੇ ਚਲੇ ਜਾਵਾਂਗੇ। ਖੇਡ ਤੇ ਮਨ ਦੀ ਹੈ, ਇੱਥੇ ਆ ਕੇ ਬੈਠ ਗਏ ਆ, ਤੇ ਜੇ ਮਨ ਗੁਰੂ ਸ਼ਬਦ ਚ ਨਹੀਂ, ਚੈਨ ਨਹੀਂ ਆਏਗਾ, ਸ਼ਾਂਤੀ ਨਹੀਂ ਆਏਗੀ। ਤੇ ਜੇ ਬੈਠੇ ਆ ਦੁਕਾਨ ਤੇ ਘਰ ਦੇ ਵਿਚ, ਤੇ ਮਨ ਗੁਰੂ ਸ਼ਬਦ ਦੇ ਵਿਚ ਹੈ, ਉੱਥੇ ਵੀ ਚੈਨ ਆ ਜਾਏਗਾ, ਉੱਥੇ ਵੀ ਰਸ ਬਣੇਗਾ। ਪਰ ਇੱਥੇ ਗੁਰਦੇਵ ਪਾਤਸ਼ਾਹ ਜੀ ਤੋਂ ਦੂਰ ਨੇ, ਚੈਨ ਬਣਦਾ ਨਹੀਂ, ਅੰਦਰ ਤਾਂਗ ਲੱਗੀ ਹੋਈ ਹੈ ਕਿ ਕਦੋਂ ਘਰੋਂ ਚੱਲੀਏ ਤੇ ਜਾ ਕੇ ਕਰਤਾਰਪੁਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਕਰੀਏ।
ਚੰਦ ਚਕੋਰ ਚੇਤ ਚਿਤ ਚਾਹੇ,
ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਭਾਵਨਾ ਐਗਜ਼ਾਮਪਲ ਦਿੰਦੇ ਨੇ ਭਾਈ ਸੰਤੋਖ ਸਿੰਘ ਕਿ ਇਸ ਤਰ੍ਹਾਂ ਦੀ ਖੇਡ ਬਣ ਗਈ ਹੈ ਕਿ ਭਾਈ ਲਹਿਣਾ ਜੀ ਦਾ ਮਨ ਤੇ ਚਕੋਰ ਬਣ ਗਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਜੋ ਦਰਸ਼ਨ ਨੇ ਉਹਨਾਂ ਦਾ ਮੁਖਾਰ ਬਿੰਦੋ ਚੰਦਰਮਾ, ਤੇ ਚੰਦਰਮਾ ਨੂੰ ਦੇਖੇ ਤੋਂ ਬਿਨਾਂ ਚਕੋਰ ਨੂੰ ਸ਼ਾਂਤੀ ਨਹੀਂ ਹੁੰਦੀ, ਉਹ ਤੇ ਮਰ ਜਾਂਦਾ ਹੈ ਚੰਦਰਮਾ ਤੋਂ ਬਿਨਾਂ, ਇਹ ਹਾਲ ਬਣਿਆ ਹੈ।
ਲੋਚਨ ਕਮਲ ਰਹੇ ਅਲਸਾਏ,
ਜਿਵੇਂ ਕੌਲ ਫੁੱਲ ਤੇ ਉੱਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਖਿੜ ਜਾਂਦਾ ਹੈ, ਜਦੋਂ ਰਾਤ ਹੋ ਜਾਂਦੀ ਹੈ ਉਹ ਮੁਰਝਾ ਜਾਂਦਾ ਹੈ। ਤੇ ਇੱਧਰ ਕਹਿੰਦੇ ਨੇ ਕਿ ਭਾਈ ਲਹਿਣਾ ਜੀ ਦਾ ਚਿਹਰਾ ਮੁਰਝਾਇਆ ਹੋਇਆ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਕੌਲ ਫੁੱਲ ਰੂਪੀ ਜੋ ਮੁਖਾਰ ਬਿੰਦ ਹੈ ਉਹ ਕਿਰਨਾਂ ਨਹੀਂ ਪੈ ਰਹੀਆਂ।
ਇਹਨੇ ਆਪਣੋ ਪ੍ਰੀਤਮ ਰਬ ਪਾਏ,
ਜਿਸ ਤਰ੍ਹਾਂ ਆਪਣੇ ਪ੍ਰੀਤਮ ਨੂੰ ਪਾਏ ਹੋਏ, ਰਬ ਨੂੰ, ਰਬ ਤੋਂ ਭਾਵ ਆਪਣੇ ਪ੍ਰੀਤਮ ਰੂਪੀ ਗੁਰਦੇਵ ਪਾਤਸ਼ਾਹ ਜੀ, ਸੂਰਜ ਰੂਪੀ ਗੁਰਦੇਵ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਨੂੰ ਪਾਏ ਤੋਂ ਬਿਨਾਂ ਭਾਈ ਲਹਿਣਾ ਜੀ ਦਾ ਹਿਰਦਾ ਖਿੜਿਆ ਨਹੀਂ ਹੈ, ਮੁਰਝਾਇਆ ਹੈ।
ਕੇਸੋ ਕਹੇ ਨਾ ਰਹੇ ਉਦਾਸਾ,
ਕਿਸੇ ਦੇ ਨਾਲ ਗੱਲ ਨਹੀਂ ਕਰਦੇ, ਨਾ ਘਰ ਵਾਲਿਆਂ ਨਾਲ ਬੋਲਦੇ ਨੇ, ਨਾ ਕਿਸੇ ਦੇ ਨਾਲ ਕੋਈ ਸੰਪਰਕ ਹੈ, ਬਸ ਉਦਾਸ ਬਿਰਤੀ ਦੇ ਵਿੱਚ ਹਨ।
ਕਰਤਨ ਸੁਦਿਉਰ ਕਾਜ ਅਵਾਸਾ,
ਘਰ ਦੇ ਕਿਸੇ ਕੰਮ ਦੇ ਵਿੱਚ ਰੁਚੀ ਵੀ ਨਹੀਂ ਲੈਂਦੇ ਕਿ ਬੜੇ ਚਾਅ ਦੇ ਨਾਲ ਕੋਈ ਕੰਮ ਕਰ ਰਹੇ ਨੇ, ਬਸ ਉਦਾਸ ਉਦਾਸ ਖਿੰਡੇ ਖਿੰਡੇ ਪਏ ਨੇ ਘਰ ਦੇ ਕੰਮ ਚੋਂ, ਕਿਉਂਕਿ ਜੁੜੇ ਨੇ, ਉਦਾਸ ਹੋਏ ਪਏ ਨੇ।
ਰਹੇ ਅਲਪ ਦਿਨ ਬੀਚ ਖਡੂਰੇ,
ਕੁਛ ਦਿਨ ਗੁਰਦੇਵ ਪਾਤਸ਼ਾਹ ਇਸੇ ਤਰ੍ਹਾਂ ਖਡੂਰ ਸਾਹਿਬ ਰਹੇ।
ਹੁਣ ਚਾਹ ਚੱਲਿਓ ਨਿਕਟ ਗੁਰਪੂਰੇ,
ਫਿਰ ਇੱਛਾ ਬਣੀ ਕਿ ਹੁਣ ਨਹੀਂ ਰਹਿ ਸਕਦਾ, ਹੁਣ ਕਰਤਾਰਪੁਰ ਜਾਣਾ ਹੈ।
ਸਾਬਿਰ ਸੋ ਮਿਲ ਕਰ ਚੇਤ ਸੰਗਾ,
ਇਸ ਤਰ੍ਹਾਂ ਸਾਰਿਆਂ ਦੇ ਨਾਲ ਭਾਵਨਾ ਦੇ ਨਾਲ ਮਿਲ ਕੇ,
ਰਮਣਿਓ ਪੰਥਰ ਦੇ ਸੋ ਮੰਗਾ,
ਹਿਰਦੇ ਦੇ ਵਿਚ ਬੜੇ ਚਾਹ ਦੇ ਨਾਲ ਮਾਰਗ ਦੇ ਉੱਤੇ ਚੱਲ ਪਏ ਕਰਤਾਰਪੁਰ ਸਾਹਿਬ ਦੇ।
ਮਰ ਕੇ ਰਹੇ ਰਹੋ ਕਛਿਓਰੀ,
ਕਈ ਮਨੁੱਖ ਆ ਕੇ ਕਹਿਣ ਲੱਗੇ ਭਾਈ ਲੈਣਾ ਜੀ ਬੜੇ ਚਿਰ ਬਾਅਦ ਆਇਓ, ਕੁਛ ਸਮਾਂ ਹੋਰ ਘਰ ਚ ਰਵੋ।
ਬਹੁਤ ਦਿਨ ਮੈਂ ਆਇਓ ਨਿਜ ਠੌਰੀ,
ਬੜੇ ਚਿਰ ਤੋਂ ਬਾਅਦ ਇਸ ਨਗਰ ਚ ਆਏ ਹੋ।
ਯਥਾ ਯੋਗ ਸਭ ਸੋ ਕਹਿ ਨੀਕੇ,
ਸਾਰਿਆਂ ਨੂੰ ਯਥਾ ਯੋਗ ਬਚਨ ਕਹਿ ਕੇ ਜਿਵੇਂ ਜਿਵੇਂ ਕਿਸੇ ਨੂੰ ਸਮਝਾਉਣਾ ਸੀ ਸਮਝਾ ਕੇ,
ਪਹੁੰਚੋ ਪੁਰ ਕਰਤਾਰ ਨਜੀਕੇ,
ਗੁਰਦੇਵ ਪਾਤਸ਼ਾਹ ਜੀ ਕਰਤਾਰਪੁਰ ਦੇ ਨੇੜੇ ਚਲੇ ਗਏ।
ਆਏ ਦਰਸ ਦੇਖਿਓ ਸੁਖਦਾਈ,
ਜਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ।
ਮਨ ਬਿਨ ਫਨੀ ਮਨੋ ਮਨ ਮਪਾਈ,
ਤੇ ਕਹਿੰਦੇ ਨੇ ਦਰਸ਼ਨ ਕਰਨ ਤੋਂ ਬਾਅਦ ਹਾਲਤ ਇਹ ਬਣ ਗਈ ਜਿਵੇਂ ਸੱਪ ਦੀ ਗਵਾਚੀ ਹੋਈ ਮਣੀ ਮਿਲ ਜਾਵੇ ਉਹ ਬੜਾ ਖੁਸ਼ ਹੋ ਜਾਂਦਾ, ਅੱਜ ਗਵਾਚੀ ਹੋਈ ਮਣੀ ਗੁਰੂ ਨਾਨਕ ਸਾਹਿਬ ਮਿਲ ਗਏ, ਬੜੇ ਖੁਸ਼ ਹੋ ਗਏ ਭਾਈ ਲੈਣਾ।
ਸਰਨ ਸਰਨ ਕਹਿ ਚਰਨ ਗਹਾਨੇ,
ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਡਿੱਗ ਕੇ ਕਹਿਣ ਲੱਗੇ, ਮੈਨੂੰ ਆਪਣੀ ਸ਼ਰਨ ਤੋਂ ਦੂਰ ਨਾ ਕਰਨਾ ਗੁਰਦੇਵ ਪਾਤਸ਼ਾਹ, ਇੱਕ ਘੜੀ ਨਾ ਮਿਲਤੇ ਤੋ ਕਲਯੁਗ ਹੋਤਾ, ਉੱਥੇ ਤੇ ਕਲਯੁਗ ਬਣ ਜਾਂਦਾ, ਮੈਨੂੰ ਦੂਰ ਨਾ ਕਰਨਾ।
ਨਵੋ ਕੀਨ ਪਰ ਦੰਡ ਸਮਾਨੇ,
ਲੰਮੇ ਪੈ ਕੇ ਡੰਡੋਤ ਕੀਤੀ, ਚਰਨਾਂ ਤੇ ਨਮਸਕਾਰ ਕੀਤੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ।
ਪੁਰਖਾ ਭਲਾ ਕਰੇ ਕਰਤਾਰਾ,
ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੁਰਖਾ ਕਰਤਾਰ ਤੇਰਾ ਭਲਾ ਕਰੇਗਾ।
ਅਸਕੇ ਢਿੱਗ ਬਿਠਾਏ ਸਤਕਾਰਾ,
ਇਸ ਤਰ੍ਹਾਂ ਦੇ ਬਚਨ ਕਰਕੇ ਬੜੇ ਸਤਕਾਰ ਤੇ ਪ੍ਰੇਮ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਕੋਲ ਬਿਠਾ ਲਿਆ ਭਾਈ ਲੈਣਾ ਜੀ ਨੂੰ।
ਤੋਰਨ ਹੀ ਚਲ ਆਯੋ,
ਕਹਿੰਦੇ ਨੇ ਕਿ ਬੜੀ ਛੇਤੀ ਨਗਰ ਨੂੰ ਛੱਡ ਕੇ ਆ ਗਿਆ, ਘਰੋਂ ਬੜੀ ਛੇਤੀ ਚੱਲ ਕੇ ਆ ਗਿਆ ਹੈ।
ਰਹਿਣ ਨਕੇਤ ਨਾ ਕਿਉ ਮਨ ਪਾਯੋ,
ਤੇਰਾ ਮਨ ਤੇਰੇ ਘਰ ਦੇ ਵਿਚ ਨਹੀਂ ਲੱਗਦਾ, ਤੂੰ ਆਪਣੇ ਘਰ ਹੋਰ ਰਹਿ ਲੈਣਾ ਸੀ। ਭਾਈ ਮਰਦਾਨੇ ਨੂੰ ਕਹਿੰਦੇ ਨੇ ਤੇਰਾ ਮਨ ਘਰ ਚ ਹੀ ਦੌੜਿਆ ਫਿਰਦਾ, ਜਦੋਂ ਵੇਖੋ ਘਰ ਦੀਆਂ ਗੱਲਾਂ। ਤੇ ਗੁਰਦੇਵ ਨੂੰ ਕਹਿੰਦੇ ਨੇ ਕਿ ਘਰ ਰਹਿ ਲੈਣਾ ਸੀ ਥੋੜਾ ਸਮਾਂ।
ਸਭ ਜਾਣੋ ਸ੍ਰੀ ਜਗਨਨਾਥਾ,
ਤੇ ਅੱਗੋ ਭਾਈ ਲੈਣਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੈਂ ਕੋਈ ਗੱਲ ਤੁਹਾਨੂੰ ਦੱਸਾਂ ਤੇ ਉਹਦੇ ਚ ਮੈਨੂੰ ਸ਼ਰਮ ਆਉਂਦੀ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੈਂ ਕੁਛ ਦੱਸਾਂ ਤੇ ਤਾਂ ਹੀ ਗੁਰੂ ਜਾਣੇਗਾ, ਤੁਸੀਂ ਸਾਰਾ ਕੁਛ ਜਾਣਦੇ ਹੋ। ਗੁਰਦੇਵ ਬਿਨ ਬੋਲਿਆ ਸਭ ਕੁਛ ਜਾਣਦਾ, ਕਿਸੇ ਅੱਗੇ ਕੀਚੇ ਅਰਦਾਸ, ਕਿਹਦੇ ਅੱਗੇ ਅਰਦਾਸ ਕਰਨੀ ਹੈ? ਉਹ ਪ੍ਰਮਾਤਮਾ ਕਿਹੜੀ ਜਗ੍ਹਾ, ਕਿਹੜੀ ਜਗ੍ਹਾ, ਕਿਹੜਾ ਹਿਰਦਾ, ਕਿਹੜੇ ਬੋਲ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਕੰਨਾਂ ਤੱਕ ਨਹੀਂ ਪਹੁੰਚਦੇ? ਉਥੇ ਪੇਖਤ ਸੁਣਤ ਸਦਾ ਹੈ ਸੰਘੇ। ਮੈਂ ਮੂਰਖ ਜਾਣਿਆ ਦੂਰੀ ਰੇ, ਮੈਂ ਮੂਰਖ ਹਾਂ ਜਿਹਨੂੰ ਦੂਰ ਦਿਸਦਾ, ਉਥੇ ਸੁਣ ਰਿਹਾ, ਬੋਲ ਰਿਹਾ, ਦੇਖ ਰਿਹਾ। ਤੇ ਗੁਰਦੇਵ ਪਾਤਸ਼ਾਹ ਨੂੰ ਕਹਿਣ ਲੱਗੇ, ਮਹਾਰਾਜ ਤੁਹਾਨੂੰ ਮੈਂ ਕੋਈ ਗੱਲ ਦੱਸਾਂ, ਤੇ ਇਹ ਤੇ ਤੁਹਾਨੂੰ ਛੁਟਲਾਣ ਵਾਲੀ ਗੱਲ ਹੈ ਨਾ, ਮੈਂ ਤੁਹਾਡੇ ਅੱਗੇ ਅਰਦਾਸ ਕਰਾਂ, ਬੇਨਤੀ ਕਰਾਂ, ਤੁਸੀਂ ਤੇ ਵੱਡੇ ਹੋ, ਮੇਰਾ ਤੇ ਇੱਕ ਇੱਕ ਸਵਾਸ ਤੁਹਾਡੇ ਹੁਕਮ ਚ ਹੈ, ਤੇ ਤੁਹਾਡੇ ਤੋਂ ਕਿਹੜੀ ਬਾਹਰ ਗੱਲ ਹੈ ਜਿਹੜੀ ਮੈਂ ਤੁਹਾਨੂੰ ਸੁਣਾਵਾਂ। ਤੇ ਨਹੀਂ ਮਹਾਰਾਜ, ਤੁਸੀਂ ਜਗਨਨਾਥ ਹੋ, ਜਾਣਨਹਾਰ ਹੋ,
ਆਵਣ ਰਹਿਣ ਨਹੀਂ ਮੁਝ ਹੱਥ।
ਗੁਰਦੇਵ ਪਾਤਸ਼ਾਹ ਜੀ, ਮੇਰੇ ਤੇ ਹੱਥ ਦੇ ਵਿੱਚ ਕੁਛ ਵੀ ਨਹੀਂ, ਉੱਥੇ ਰਹਿਣਾ ਕੋਈ ਮੇਰੇ ਹੱਥ ਚ ਸੀ, ਹੰਕਾਰ ਨੂੰ ਇੱਕ ਪਾਸੇ ਸੁੱਟ ਦਿੱਤਾ ਫੜ ਕੇ, ਉੱਥੇ ਮੈਂ ਰਹਿ ਰਿਹਾ ਸਾਂ, ਮੈਂ ਨਹੀਂ ਸਾਂ ਰਹਿ ਰਿਹਾ, ਤੁਸੀਂ ਰੱਖ ਰਹੇ ਸੋ, ਤੇ ਮੇਰੇ ਵੱਸ ਦੇ ਵਿੱਚ ਨਹੀਂ ਗੁਰਦੇਵ, ਸਭ ਕੁਛ ਤੁਹਾਡੇ ਵੱਸ ਦੇ ਵਿੱਚ ਹੈ, ਤੁਸੀਂ ਕਰ ਰਹੇ ਸੋ, ਹੰਕਾਰ ਨੂੰ ਤਿਲਾਂਜਲੀ ਦੇ ਦਿੱਤੀ ਹੈ।
ਜਿਉਂ ਪਤੰਗ ਹੈ ਡੋਰ ਅਧੀਨਾ,
ਜਿਵੇਂ ਪਤੰਗ ਡੋਰ ਪਤੰਗ ਦੇ ਨਾਲ ਬੱਝੀ ਹੁੰਦੀ ਹੈ, ਗੁਰਦੇਵ ਪਾਤਸ਼ਾਹ ਉਸ ਪਤੰਗ ਦੀ ਕੀ ਹਿੰਮਤ ਹੈ, ਉਹ ਡੋਰ ਜਿਸ ਦੇ ਹੱਥ ਦੇ ਵਿੱਚ ਹੁੰਦੀ ਹੈ।
ਚਾਹੇ ਖਡਾਰ ਕਰਖ ਤਬਲੀਨਾ,
ਖਡਾਰੀ ਜਿੱਧਰ ਡੋਰ ਨੂੰ ਖਿੱਚਦਾ ਪਤੰਗ ਤੇ ਉਧਰ ਜਾਂਦੀ ਹੈ, ਮੇਰੀ ਡੋਰ ਤੁਹਾਡੇ ਹੱਥ ਦੇ ਵਿੱਚ ਹੈ ਗੁਰਦੇਵ, ਤੇ ਤੁਸੀਂ ਚਲਾਣ ਵਾਲੇ ਹੋ, ਮੈਨੂੰ ਉਤਾਰਨ ਵਾਲੇ ਹੋ, ਚੜਾਉਣ ਵਾਲੇ ਹੋ, ਤੇ ਤੁਸੀਂ ਮੇਰੇ ਕੋਲੋਂ ਪੁੱਛ ਲਿਓ ਛੇਤੀ ਕਿਉਂ ਆ ਗਏ। ਮਹਾਰਾਜ ਤੁਸੀਂ ਜਾਣਨ ਹਾਰ ਹੋ, ਤੁਸੀਂ ਜਰੇ ਜਰੇ ਦੇ ਬਾਰੇ ਜਾਣਦੇ ਹੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕਹਿਣ ਦੀ ਲੋੜ ਨਹੀਂ, ਅਸੀਂ ਚੰਗੇ ਆ, ਅਸੀਂ ਮਾੜੇ ਆ, ਤੁਸੀਂ ਜਾਣਦੇ ਹੋ ਗੁਰਦੇਵ, ਸਭ ਕੁਛ ਜਾਣਨ ਹਾਰ ਹੋ।
ਆਸਕੇ ਸੇਵ ਵਿਖੇ ਮਨ ਲਾਵਾ,
ਇਸ ਤਰ੍ਹਾਂ ਕਹਿ ਕੇ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਭਾਈ ਲਹਿਣਾ ਜੀ ਸੇਵਾ ਕਰਨ ਲੱਗ ਗਏ, ਤੇ ਐਸੀ ਸੇਵਾ ਕੀਤੀ, ਐਸੀ ਸੇਵਾ ਕੀਤੀ, ਗੁਰਦੇਵ ਪਾਤਸ਼ਾਹ ਜੀ ਦੀ ਖੁਸ਼ੀ ਹੋਈ।
ਦੇਖਤ ਦਰਸ ਰਹਿਤ ਹੁਲਸਾਵਾ,
ਸਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਖੁਸ਼ ਰਹਿੰਦੇ ਨੇ, ਕਦੀ ਕੁਛ ਮੰਗਦੇ ਨਹੀਂ, ਇੱਕੋ ਸੇਵਾ ਦੀ ਮੰਗ ਮੰਗਦੇ ਨੇ, ਪ੍ਰੇਮ ਦੀ ਮੰਗ ਮੰਗਦੇ ਨੇ, ਤੇ ਇਹ ਅੱਜ ਦੇ ਪ੍ਰਸੰਗ ਸਨ। ਗੁਰਦੇਵ ਪਾਤਸ਼ਾਹ ਜੀ ਨੇ ਖੇਡ ਦਰਸਾਈ ਕਿ ਅਗਰ ਸੇਵਾ ਕਰਨੀ ਤੇ ਨਿਮਰ ਹੋ ਕੇ ਝੁੱਕ ਕੇ, ਐਵੇਂ ਆਕੜ ਕੇ ਨਹੀਂ, ਪ੍ਰੇਮ ਦੇ ਨਾਲ, ਨਿਮਰਤਾ ਦੇ ਨਾਲ, ਤੇ ਜੇ ਪਿਆਰ ਵੀ ਕਰਨਾ ਤੇ ਭਾਈ ਲਹਿਣੇ ਜੀ ਵਰਗਾ, ਕਿ ਗੁਰੂ ਨਾਨਕ ਸਾਹਿਬ ਜੀ ਕਹਿ ਦੇਣ ਕਿ ਤੂੰ ਲੈਣਾ ਹੈ ਤੇ ਅਸੀਂ ਤੈਨੂੰ ਦੇਣਾ ਹੈ, ਤੇ ਆਪਣਾ ਅੰਗ ਬਣਾ ਲੈਣ ਤੇ ਅੰਗਦ ਬਣਾ ਦੇਣ, ਗੁਰਦੇਵ ਪਾਤਸ਼ਾਹ ਜੀ ਕਿਰਪਾ ਕਰਨ। ਇਹ ਅੱਜ ਦੇ ਪ੍ਰਸੰਗ ਗੁਰਦੇਵ ਪਾਤਸ਼ਾਹ ਜੀ ਚੱਲਣ ਦੀ ਸਮਰੱਥਾ ਬਖਸ਼ਣ, ਸਾਨੂੰ ਇਤਿਹਾਸ ਦੇ ਅਨੁਸਾਰ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।